I'm ਸ਼ਹੀਦਾਂ ਸਾਹਿਬਗੁਰੂ ਤੇਗ ਬਹਾਦਰ ਮਹਾਰਾਜ ਸਿਪਾ ਸਾਲਾਰੇ ਅਫਵਾਜ ਸ਼ਹੀਦਾਂ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸਤਾਦ ਅਦੀਬਾਂ ਸਾਹਿਬਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਆਰ ਅੰਦਰ ਅਦ੍ਰਿਸ਼ਟ ਖਿੱਚ ਨਾਲ ਖਿੱਚੇ ਆਏ ਗੁਰਚਰਨਾਂ ਅੰਦਰ ਸ਼ਿਸ਼ੋਭਤ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਵੀਰ ਬਜ਼ੁਰਗ ਬੱਚਿਓ ਰੋਜ਼ਾਨਾ ਵਾਂਗ ਅਤੇ ਗੁਰੂ ਖਾਲਸੇ ਦੇ ਦਰਬਾਰ ਦੀ ਰੋਹਰੀ ਤੌਰ ਤਰੀਕਾ ਅਤੇ ਮਰਿਆਦਾ ਅਨੁਸਾਰ ਸੰਪੂਰਨ ਫਤਿਹ ਦਾ ਉਚਾਰਨ ਫਰਮਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤਮਹੀਦ ਅੰਦਰ ਆਪ ਜੀ ਦਾ ਵਧੇਰਾ ਸਮਾਂ ਨਾ ਲੈਂਦਿਆਂ ਹੋਇਆਂ ਦਾਸ ਇੰਨੀ ਹੀ ਗੱਲ ਕਰਦਾ ਹੈ, ਕਿਰਪਾ ਕਰੋ ਅਤੇ ਆਪ ਦੇ ਦਿਲ ਦੇ ਟਿਕਾਓ ਵਿੱਚੋਂ ਮਾਹਵੀਅਤ ਵਿੱਚੋਂ ਸੁਰਤਾ ਵਿੱਚੋਂ ਯਕਸੂਈ ਵਿੱਚੋਂ ਕੋਈ ਇੱਕ ਅੱਧਾ ਕਣਕਾ ਦਾਸਰਿਆਂ ਨੂੰ ਬਖਸ਼ੋ ਤਾਂ ਕਿ ਅਸਾਂ ਵੀ ਮੁਨਕਸ ਹੋ ਸਕੀਏ, ਰਿਫਲੈਕਸ਼ਨ ਇੱਧਰ ਆਵੇ ਅਤੇ ਅਸਾਂ ਵੀ ਆਪ ਜੀ ਦੀ ਜੁੜੀ ਹੋਈ ਸੁਰਤ ਵਾਂਗ ਗੁਰੂ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਨਾਲ ਜੁੜ ਸਕੀਏ। ਕੱਲ ਅਸਾਂ ਸਾਰਿਆਂ ਰਲ ਕੇ ਮਹਾਨ ਸ਼ਹੀਦ ਨੂੰ ਸੁਰਤ ਦੁਆਰਾ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ। ਕੱਲ੍ਹ ਅਸਾਂ ਸਾਰੇ ਹੀ ਰਲ ਕੇ ਭਾਵੇਂ ਸਾਡਾ ਇਹ ਢਾਂਚਾ ਮੁਜੱਸਮਾ ਪੈਕਰ ਬਾਡੀ ਸਰੀਰ ਹੱਡ ਚੰਮ ਦਾ ਇਹ ਪਿੰਜਰਾ ਇੱਥੇ ਰਿਹਾ ਹੈ, ਪਰ ਪੰਛੀ ਅੰਦਰਲਾ ਉਡਾਨ ਲਗਾ ਕੇ ਪੂਰੀ ਆਨੰਦ ਪਹੁੰਚਿਆ ਸੀ। ਅਤੇ ਸੀਸਗੰਜ ਸਾਹਿਬ ਵਿਖੇ ਸਾਰੇ ਸਰੀਰ ਦਾ ਨਹੀਂ ਕੇਵਲ ਸੀਸ ਦਾ ਸੰਸਕਾਰ ਹੁੰਦਿਆਂ ਅਸਾਂ ਦਰਸ਼ਨ ਕੀਤੇ ਸਨ। ਮਾਤਾ ਨੇ ਜੋਤੀ ਦੇ ਚਰਨ ਛੂਏ, ਚਿਖਾ ਦੇ ਕੋਲ ਬੈਠ ਕੇ ਕਿਵੇਂ ਗੁਰੂ ਸਾਹਿਬ ਜੀ ਦੇ ਮਾਤਾ ਜੀ, ਗੁਰੂ ਸਾਹਿਬ ਜੀ ਦੇ ਜੀਵਨ ਸਾਥੀ ਮਾਤਾ ਗੁਜਰੀ ਜੀ ਅਤੇ ਗੁਰੂ ਸਾਹਿਬ ਜੀ ਦੇ ਹੋਣਹਾਰ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੇ, ਉਪਰੰਤ ਆਪ ਜੀ ਦੇ ਨਾਲ ਗਏ ਹੋਏ ਸਾਧਕਾਂ ਨੇ, ਗੁਰੂ ਚਰਨਾਂ ਦੇ ਭੌਰਿਆਂ ਨੇ ਕੀਰਤਨ ਦੁਆਰਾ, ਕੀਰਤਨ ਦੇ ਵਾਤਾਵਰਨ ਅੰਦਰ ਗੁਰੂ ਦਾ ਹੁਕਮ ਵਜਾਉਂਦਿਆਂ ਹੋਇਆਂ ਹਾਜ਼ਰੀ ਭਰੀ ਸੀ। ਅੰਤ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੋ ਨਿਰਵਾਣ ਜੀਓ। ਤੋ ਇਹ ਸ਼ਬਦ ਜਿਸ ਦਾ ਹੁਣ ਕੀਰਤਨ ਹੋ ਰਿਹਾ ਹੈ, ਕੱਲ੍ਹ ਅਸਾਂ ਆਪ ਦੀ ਸੁਰਤ ਨਾਲ ਅਨੰਦਪੁਰ ਸਾਹਿਬ ਵਿਖੇ ਸੰਸਕਾਰੇ ਜਾ ਰਹੇ ਸੀਸ ਦੇ ਨੇੜੇ ਹਜ਼ੂਰੀ ਵਿੱਚ ਬੈਠ ਕੇ ਇਸ ਕੀਰਤਨ ਨੂੰ ਸੁਣਿਆ ਸੀ ਅਤੇ ਕੀਤਾ ਸੀ। ਅਨੰਦਪੁਰ ਸਾਹਿਬ ਤੋਂ ਆਓ ਸਾਰੇ ਰਲ ਕੇ ਸ਼ਰਧਾ ਅਤੇ ਪਿਆਰ ਨਾਲ, ਈਮਾਨ ਅਤੇ ਵਫਾ ਨਾਲ, ਸਿਦਕ ਅਤੇ ਭਰਵਾਸੇ ਭਰੋਸੇ ਨਾਲ ਇੱਧਰ ਆਈਏ ਅਤੇ ਤੱਕੀਏ ਕਿ ਗੁਰੂ ਦੇ ਧੜ ਦਾ ਕੀ ਹਸ਼ਰ ਹੋਇਆ, ਕੀ ਹਾਲ ਹੋਇਆ। ਆਓ ਰਲ ਕੇ ਫਿਰ ਦਿੱਲੀ ਆਵੀਏ। ਕੱਚੀ ਧਰਤੀ ਹੈ, ਸੜਕਾਂ ਕੱਚੀਆਂ ਨੇ ਹਾਲੇ ਦਿੱਲੀ ਦੀਆਂ। ਮੁਗਲਾਂ ਦੀ ਸਾਰੀ ਸੁਰਤ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਮੁਹੰਮਦੀ ਰੌਰੀਤ ਵਿੱਚ ਲਿਆਉਣ ਵੱਲ ਲੱਗੀ ਹੋਈ ਹੈ। ਸ਼ਹਿਰ ਦੀ ਉੱਨਤੀ ਵੱਲ ਘੱਟ ਹੈ। ਚੱਪੇ ਚੱਪੇ ਉੱਤੇ ਇਹੋ ਪੋਸਟਰ ਲੱਗੇ ਹੋਏ ਨੇ ਕਿ ਮੁੱਦਤ ਤੋਂ ਮੁਗਲਾਂ ਦਾ ਰਾਜ ਹੈ, ਸਦੀਆਂ ਤੋਂ ਜ਼ਹੀਰੁਦੀਨ ਬਾਬਰ ਦੀ ਨਸਲ ਰਾਜ ਕਰ ਰਹੀ ਹੈ, ਇੱਕੋ ਹੀ ਖਾਨਦਾਨ ਦਾ ਰਾਜ ਹੈ ਬਾਬਰ, ਉਸ ਤੋਂ ਬਾਅਦ ਉਸਦਾ ਬੇਟਾ ਹਮਾਜੂ, ਉਸ ਤੋਂ ਬਾਅਦ ਉਸਦਾ ਪੁੱਤਰ ਅਕਬਰ, ਉਸ ਤੋਂ ਬਾਅਦ ਉਸਦਾ ਪੁੱਤਰ ਜਹਾਂਗੀਰ, ਅਤੇ ਜਹਾਂਗੀਰ ਤੋਂ ਬਾਅਦ ਸ਼ਾਹਜਹਾਨ, ਅਤੇ ਸ਼ਾਹਜਹਾਨ ਤੋਂ ਬਾਅਦ ਮੌਲਵੀ ਮਹੀਉਦੀਨ, ਆਲਮਗੀਰ, ਔਰੰਗਜ਼ੇਬ। ਹੁਣ ਤੱਕ ਇੱਕੋ ਹੀ ਖਾਨਦਾਨ ਦਾ ਰਾਜ ਚੱਲਿਆ ਆਉਂਦਾ ਹੈ ਬਾਬਰਕਿਆਂ ਦਾ। ਅੱਲਾ ਵੀ ਇੱਕ, ਹੁਕਮਰਾਨ ਖਾਨਦਾਨ ਵੀ ਇੱਕ, ਅਤੇ ਮੁਸਲਮਾਨਾਂ ਤੋਂ ਬਗੈਰ ਸਾਰੇ ਭਾਰਤ ਵਰਸ਼ ਅੰਦਰ, ਹਿੰਦੁਸਤਾਨ ਅੰਦਰ ਕੋਈ ਹੋਰ ਮਜ਼ਹਬ ਬਰਦਾਸ਼ਤ ਹੀ ਨਹੀਂ ਕੀਤਾ ਜਾਂਦਾ। ਬੜੇ ਬੜੇ ਹੁਕਮ ਸਾਦਰ ਹੋਏ ਪੋਸਟਰਾਂ ਦੁਆਰਾ, ਸਰਕੂਲਰਾਂ ਦੁਆਰਾ। ਮੁਗਲਾਂ ਦਾ ਤਾਂ ਦੇਸ਼ ਅਤੇ ਦਿੱਲੀ ਸ਼ਹਿਰ ਨੂੰ ਉੱਨਤ ਕਰਨ ਦਾ ਕੋਈ ਖਿਆਲ ਨਹੀਂ। ਹਾਂ, ਇਸਲਾਮ ਉੱਨਤੀ ਵੱਲ, ਤਬਲੀਗ ਵੱਲ ਇਹ ਪੂਰਾ ਧਿਆਨ ਦੇ ਰਹੇ ਨੇ। ਹਰ ਪ੍ਰਾਂਤ ਦੇ ਗਵਰਨਰ ਨੂੰ, ਸੂਬੇ ਨੂੰ ਪੂਰੇ ਅਧਿਕਾਰ ਦੇ ਦਿੱਤੇ ਨੇ, ਜਾਇਜ਼ ਨਾਜਾਇਜ਼ ਢੰਗ ਨਾਲ, ਭੈ ਅਤੇ ਭਾਉ ਨਾਲ, ਤਲਵਾਰ ਦੇ ਜ਼ੋਰ ਨਾਲ, ਜਿਵੇਂ ਵੀ ਤੁਸੀਂ ਚਾਹੋ ਇਸਲਾਮ ਤਬਲੀਗ ਕਰੋ। ਤਬਲੀਗ ਹੁੰਦਾ ਫੈਲਾਉਣ। ਤੋ ਉਸਦੇ ਨਤੀਜੇ 'ਤੇ ਖਾਸ ਤੌਰ ਉੱਤੇ ਹਰਿਦੁਆਰ, ਕਾਸ਼ੀ, ਬਨਾਰਸ, ਅਯੁੱਧਿਆ, ਕਰੂਕਸ਼ੇਤਰ ਪੰਜਾਬ ਅੰਦਰ ਅਤੇ ਕਸ਼ਮੀਰ ਅੰਦਰ ਕਤਲਆਮ ਹੋਈ। ਇਹ ਕਤਲਆਮ ਇਸ ਖਾਨਦਾਨ ਨੇ ਅੱਗੇ ਵੀ ਕੀਤੀ। ਜਦੋਂ ਹਿੰਦੁਸਤਾਨ ਵਿੱਚ ਪੈਰ ਪਾਇਆ ਏਮਨਾਬਾਦ ਦੇ ਮੁਕਾਮ ਉੱਤੇ, ਤੋਜ਼ ਕੇ ਬਾਬਰੀ ਅੰਦਰ ਲਿਖਿਆ ਹੋਇਆ ਹੈ, ਬਾਬਰ ਕਹਿੰਦਾ ਹੈ, ਇੱਕ ਦਿਨ ਇੰਨੇ ਹਿੰਦੂ ਕਤਲ ਕੀਤੇ ਮੇਰੇ ਸਿਪਾਹੀਆਂ ਨੇ, ਇੰਨਾ ਉਹਨਾਂ ਦਾ ਖੂਨ ਵਗਿਆ, ਨਾਲੀਆਂ ਭਰ ਭਰ ਬਾਹਰ ਆ ਗਿਆ ਕਿ ਮੈਨੂੰ ਇੱਕ ਦਿਨ ਵਿੱਚ 3 ਦਫ਼ਾ ਆਪਣਾ ਤੰਬੂ ਉਖੇੜ ਕੇ ਇੱਕ ਤੋਂ ਦੂਜੀ ਥਾਂ ਅਤੇ ਦੂਜੀ ਤੋਂ ਫਿਰ ਅਗਲੀ ਥਾਂ ਕਰਨਾ ਪਿਆ। 3 ਦਫ਼ਾ ਨਾਪਾਕ ਖੂਨ ਇੰਨਾ ਵਗਿਆ ਕਿ ਮੇਰੇ ਤੰਬੂ ਦੇ ਹੇਠਾਂ ਆ ਗਿਆ, ਅਤੇ ਮੈਂ 3 ਦਫ਼ਾ ਆਪਣਾ ਤੰਬੂ ਪਟਵਾ ਪਟਵਾ ਕੇ ਦੂਸਰੀ ਅਤੇ ਤੀਸਰੀ ਜਗ੍ਹਾ ਲਗਵਾਇਆ। ਇਹਨਾਂ ਨੂੰ ਆਦਤ ਪਈ ਹੋਈ ਹੈ, ਇਹ ਇਸਲਾਮ ਤਲਵਾਰ ਦੇ ਜ਼ੋਰ ਨਾਲ ਪ੍ਰਚਾਰਦੇ ਨੇ। ਸੰਗਤ ਜੀਓ, ਅਤੇ ਦਿੱਲੀ ਦੀਆਂ ਸੜਕਾਂ ਵੱਲ, ਉੱਨਤੀ ਵੱਲ, ਬਿਹਤਰੀ ਵੱਲ, ਬਹਬੂਦੀ ਵੱਲ ਇਹਨਾਂ ਦਾ ਕਦੋਂ ਖਿਆਲ? ਅਤੇ ਨਾਲੇ ਇਹ ਸੜਕ ਅਤੇ ਇਸਦੇ ਆਲੇ ਦੁਆਲੇ ਦੀਆਂ ਸੜਕਾਂ ਆਮਦੋ ਰਫਤ ਲਈ ਬੜੀਆਂ ਖਾਸ ਸੜਕਾਂ ਸਨ। ਦਿੱਲੀ ਦੇ ਚਾਂਦਨੀ ਚੌਕ ਅੰਦਰ ਬੜਦੇ ਦਰਖਤ ਦੇ ਤਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਰ ਕਲਮ ਹੋਇਆ ਹੈ। ਜਲਾਲੂਦੀਨ ਨੇ ਭਰਮਾ ਵਾਰ ਕੀਤਾ ਹੈ। ਕਈ ਇਤਿਹਾਸਕਾਰ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਦੀ ਗਰਦਨ ਨੂੰ ਮੁਗਲਾਂ ਦੀ ਤਲਵਾਰ ਛੂ ਨਾ ਸਕੀ, ਪਹਿਲਾਂ ਹੀ ਲੱਥ ਗਿਆ। ਦੋ ਚੀਜ਼ਾਂ ਹੁੰਦੀਆਂ ਨੇ, ਦਾਸ ਕੁਛ ਪੜਚੋਲ ਦਾ ਵੀ ਮੁਸ਼ਤਾਕ ਹੈ, ਖੋਜ ਦਾ ਵੀ ਮੁਸ਼ਤਾਕ ਹੈ। ਡਾਕਟਰ ਮੋਹਨ ਸਿੰਘ ਮਾਹਰ ਕਹਿੰਦੇ ਨੇ, ਲਾਈ ਲੱਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ। ਪਰ ਮੈਂ ਖੋਜ ਨੂੰ ਉੱਥੇ ਤਾਂ ਨਹੀਂ ਲਿਜਾਂਦਾ ਜਿਹਦੇ ਵਿੱਚ ਸ਼ਰਧਾ ਘੱਟ ਜਾਏ, ਅਤੇ ਐਸੀ ਸ਼ਰਧਾ ਦਾ ਦਾਸ ਖੁਦ ਇੱਛਕ ਨੇ ਜਿਹੜੀ ਸ਼ਰਧਾ ਵੱਧ ਵੱਧ ਕੇ ਵਹਿਮ ਵਿੱਚ ਬਦਲ ਜਾਏ। ਧਿਆਨ ਦੇਣਾ ਜ਼ਰਾ, ਮੁਮਕਿਨ ਹੈ ਕੋਈ ਇਸ ਗੱਲ ਨੂੰ ਪਸੰਦ ਕਰੇ ਜਾਂ ਨਾ ਕਰੇ, ਸ਼ਰਧਾ ਅਤੇ ਵਹਿਮ ਵਿੱਚ ਸਾਧਾਰਨ ਤੌਰ 'ਤੇ ਬੜਾ ਹੀ ਥੋੜ੍ਹਾ ਫਰਕ ਹੁੰਦਾ ਹੈ। ਜਿਸ ਤਰ੍ਹਾਂ ਕਫਾਇਤ ਵਿੱਚ ਅਤੇ ਕੰਜੂਸੀ ਵਿੱਚ ਸਾਧਾਰਨ ਤੌਰ 'ਤੇ ਬੜਾ ਥੋੜ੍ਹਾ ਫਰਕ ਹੈ, ਕੰਜੂਸੀ ਅਤੇ ਕਫਾਇਤ। ਕਈ ਲੋਕ ਕੰਜੂਸੀ ਨੂੰ ਕਫਾਇਤ ਕਹਿੰਦੇ ਰਹਿੰਦੇ ਨੇ, ਜਿਸ ਤਰ੍ਹਾਂ ਕਈ ਲੋਕ ਤ੍ਰਿਸ਼ਨਾ ਨੂੰ ਉੱਦਮ ਕਹਿੰਦੇ ਰਹਿੰਦੇ ਨੇ। ਤ੍ਰਿਸ਼ਨਾ ਇੱਕ ਰੋਗ ਹੈ, ਗੁਰੂ ਅਮਰਦਾਸ ਜੀ ਕਹਿੰਦੇ ਨੇ ਤ੍ਰਿਸ਼ਨਾ ਵੱਡਾ ਰੋਗ ਲੱਗਾ, ਵੱਡਾ ਰੋਗ ਕਹਿੰਦੇ ਨੇ ਕੋਹੜ ਨੂੰ। ਜਦੋਂ ਮਨੁੱਖ ਦੀ ਮਨ ਨੂੰ ਤ੍ਰਿਸ਼ਨਾ ਗਾਲਬ ਆ ਜਾਏ, ਪਕੜ ਲਵੇ, ਅਤੇ ਉਹ ਸਮਝੇ ਕਿ ਮੈਨੂੰ ਸਰੀਰ ਤੋਂ ਤਾਂ ਨਹੀਂ ਅੰਦਰੋਂ ਕੋਹੜ ਲੱਗ ਗਿਆ ਹੈ। ਗੁਰੂ ਅਮਰਦਾਸ ਜੀ ਦਾ ਫਰਮਾਨ ਹੈ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਅਤੇ ਨਿਸ਼ਾਨੀ ਕੀ ਹੈ? ਮਰਨ ਮਨੋ ਵਸਾਰੇ। ਅਸੀਂ ਕਿਤਨੇ ਕੁ ਰੋਗੀ ਹਾਂ ਅੰਦਰੋਂ, ਅੱਜ ਦੇ ਦੀਵਾਨ ਵਿੱਚ ਇਹ ਹੀ ਸੋਚ ਲਈਏ। ਗੁਰੂ ਅਮਰਦਾਸ ਜੀ ਦੀ ਇਸ ਤੁਕ ਦੇ ਰੋਸ਼ਨੀ ਅਤੇ ਚਨਾਣ ਅੰਦਰ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਸਾਰਿਆ। ਪਰ ਉੱਦਮ 'ਤੇ ਇੱਕ ਗੁਣ ਹੈ, ਉੱਦਮ 'ਤੇ ਇੱਕ ਖੂਬੀ ਹੈ, ਉੱਦਮ 'ਤੇ ਜੋਹਰੇ ਇਨਸਾਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਨੂੰ ਤਾਂ ਜੀਵਨ ਨਾਲ, ਜ਼ਿੰਦਗੀ ਨਾਲ, ਲਾਈਫ ਨਾਲ ਮੁਸ਼ਾਬਤ ਦਿੱਤੀ ਹੈ, ਉੱਦਮ ਕਰੇਂਦਿਆਂ ਜੀਵ ਤੋਂ। ਤੋ ਜਿਸ ਉੱਦਮ ਦੇ ਅੱਗੇ ਅੱਗੇ ਤ੍ਰਿਸ਼ਨਾ ਤੁਰੇ, ਉਹ ਉੱਦਮ ਵੀ ਤ੍ਰਿਸ਼ਨਾ ਹੀ ਹੋ ਜਾਂਦਾ ਹੈ। ਪਰ ਬੜੀ ਬਾਰੀਕੀ ਨਾਲ ਪਤਾ ਲੱਗਦਾ ਹੈ ਕਿ ਮੈਂ ਉੱਦਮੀ ਹਾਂ ਕਿ ਤ੍ਰਿਸ਼ਨਾਲੂ ਹਾਂ। ਇਸੇ ਤਰ੍ਹਾਂ ਬੜੀ ਸੂਝਬੂਝ ਨਾਲ ਪਤਾ ਇਹ ਲੱਗਦਾ ਹੈ ਕਿ ਮੈਂ ਕੰਜੂਸ ਹਾਂ ਕਿ ਕਫਾਇਤ ਸ਼ਾਰ ਹਾਂ। ਕੰਜੂਸੀ ਦੀਆਂ ਜਿਹੜੀਆਂ ਮਿਸਾਲਾਂ, ਮੈਨੂੰ ਆਪਣੇ ਪਿੰਡ ਦੀ ਇੱਕ ਮਿਸਾਲ ਯਾਦ ਹੈ। ਸ਼ਾਹ ਹੋਰੀ ਲੱਖਾਂ ਰੁਪਏ ਦੀ ਜ਼ਮੀਨ ਅਤੇ ਧਰਤੀ ਖਰੀਦੀ ਸਾਡੇ ਆਪਣੇ ਪਿੰਡ ਅੰਦਰ, ਨਾਂ ਨਹੀਂ ਮੈਂ ਲੈਣਾ, ਐਵੇਂ ਕਿਸੇ ਦਾ ਰਿਸ਼ਤੇਦਾਰ ਨਿਕਲਿਆ ਹੁਣ ਅਤੇ ਅਸਾਂ ਇੱਥੇ ਹਾਲੇ ਕੁਛ ਚਿਰ ਰਹਿਣਾ ਹੋਇਆ। ਜੇ ਤੁਸੀਂ ਬੁੱਝ ਸਕਦੇ ਤਾਂ ਬੁੱਝ ਲਓ, ਇਸ ਗੱਲ ਦੀ ਚਿੰਤਾ ਵੀ ਕੋਈ ਨਹੀਂ, ਕਿਉਂਕਿ ਦੋ ਦੂਣੀ ਚਾਰ ਵਾਂਗੂ ਸੱਚੀ ਗੱਲ। ਉਹਨਾਂ ਦੀ ਸਾਰੀ ਜ਼ਮੀਨ ਹਵਾਈ ਅੱਡੇ ਵਿੱਚ ਆ ਗਈ, ਆਦਮਪੁਰ ਦਾ ਹਵਾਈ ਅੱਡਾ ਮਸ਼ਹੂਰ ਹੈ। ਅਤੇ ਇਤਨਾ ਅਸਰ ਹੋਇਆ ਕਿ ਉਹਨਾਂ ਨੇ ਜੁੱਤੀ ਵੀ ਪੈਰੀ ਨਾ ਪਾਣੀ, ਤਾਰੀਖਾਂ ਭੁਗਤਣ ਲਈ ਪਿੰਡ ਤੋਂ ਜਲੰਧਰ ਤੁਰ ਕੇ ਚਲੇ ਜਾਣਾ। ਉਹ ਚਾਹੁਣ ਤਾਂ ਉਹਨਾਂ ਸਮੇਂ ਅੰਦਰ ਘਰ ਟੈਕਸੀ ਮੰਗਵਾ ਸਕਦੇ ਸਨ, ਪਰ ਤੁਰੇ ਜਾਂਦਿਆਂ ਪੈਰ ਵਿੱਚ ਸ਼ੀਸ਼ਾ ਵੱਜ ਗਿਆ ਅਤੇ ਇਹ ਵੱਧ ਕੇ ਸੈਪਟਿਕ ਹੋ ਗਿਆ। ਇਲਾਜ 'ਤੇ ਪੈਸੇ ਨਹੀਂ ਲਵਾਏ, ਲੱਤ ਕੱਟੀ ਗਈ ਅਤੇ ਤੁਰ ਗਏ। ਜ਼ਮੀਨ ਜਿਹਨਾਂ ਦੇ ਨੇ ਭੋਗਣੀ ਸੀ ਉਹ ਭੋਗ ਰਹੇ ਨੇ, ਉਹ ਰਵਾਨਾ ਹੋ ਗਏ। ਇਹ ਆਪਣੀ ਸਾਰੀ ਜ਼ਿੰਦਗੀ ਨੂੰ ਉੱਦਮੀ ਜ਼ਿੰਦਗੀ ਕਹਿੰਦੇ ਰਹੇ। ਤੋ ਪਤਾ ਬੜੀ ਮੁਸ਼ਕਿਲ ਨਾਲ ਲੱਗਦਾ ਹੈ ਕਿ ਮੈਂ ਉੱਦਮੀ ਹਾਂ ਕਿ ਤ੍ਰਿਸ਼ਨਾਲੂ ਹਾਂ, ਮੈਂ ਕਫਾਇਤ ਵਿੱਚ ਹਾਂ ਜਾਂ ਕਿ ਕੰਜੂਸੀ ਦਾ ਸ਼ਿਕਾਰ ਹੋਇਆ ਹਾਂ। ਐਨ ਇਸੇ ਤਰ੍ਹਾਂ ਸਪਿਰਚੁਅਲਿਜ਼ਮ ਅੰਦਰ, ਰੂਹਾਨੀਅਤ ਅੰਦਰ ਵੀ ਬੜੀ ਸੂਝਬੂਝ ਅਤੇ ਬੇਦਾਰ ਮਗਜ਼ੀ ਨਾਲ, ਰੋਸ਼ਨ ਜ਼ਮੀਰੀ ਨਾਲ ਪਤਾ ਲੱਗਦਾ ਹੈ ਕਿ ਮੈਂ ਵਹਿਮੀ ਹਾਂ ਕਿ ਸ਼ਰਧਾਲੂ ਹਾਂ। ਵਹਿਮ ਦੇ ਅਧੀਨ ਬੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੰਜੀ ਸਾਹਿਬ ਦੇ ਪਾਵੇ ਵਧੇਰੇ ਘੁੱਟਦਾ ਹੈ ਅਤੇ ਸ਼ਬਦ ਘੱਟ ਸੁਣਦਾ ਹੈ, ਅੱਖਾਂ ਵਧੇਰੇ ਮੀਟਦਾ ਹੈ ਅਤੇ ਅੱਖਾਂ ਖੋਲ੍ਹ ਕੇ ਸ਼ਬਦ ਦੇ ਦਰਸ਼ਨ ਘੱਟ ਕਰਦਾ, ਜਾਂ ਫਿਰ ਕਈ ਵਾਰੀ ਵਹਿਮ ਦੇ ਅਧੀਨ ਮਨੁੱਖ ਸੁਖਮਨੀ ਸਾਹਿਬ ਬਹੁਤ ਪੜ੍ਹਦਾ ਹੈ ਅਤੇ ਭਾਵ ਉਹਦਾ ਘੱਟ ਅਖਿਆਰ ਕਰਦਾ। ਜਪਜੀ ਸਾਹਿਬ ਦਾ ਇੱਕ ਹੀ ਪਾਠ ਜ਼ਰੂਰ ਕਰਦਾ ਹੈ ਪਰ ਭੁਗਤ ਗਿਆਨ ਦਇਆ ਭੰਡਾਰਨ ਵੱਲ ਘੱਟ ਖਿਆਲ ਦਿੰਦਾ। ਸ਼ਰਧਾਲੂ ਇਨਸਾਨ ਬਾਣੀ ਵੀ ਪੜ੍ਹਦਾ ਹੈ, ਸਤਿਕਾਰ ਵੀ ਕਰਦਾ ਹੈ, ਅਦਬ ਵੀ ਕਰਦਾ ਹੈ, ਸਨਮਾਨ ਵੀ ਕਰਦਾ ਹੈ ਅਤੇ ਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਅਮਲਾਉਂਦਾ ਵੀ ਬੜਾ ਹੈ। ਤੋ ਕਹਿਣ ਦਾ ਭਾਵ ਹੈ ਪੜਚੋਲ ਜ਼ਰੂਰ ਦਰਕਾਰ ਹੈ ਪਰ ਜਿੱਥੇ ਸ਼ਰਧਾ ਨੂੰ ਠੇਸ ਲੱਗੇ ਉੱਥੇ ਤਾਂ ਨਹੀਂ ਜਾਣਾ ਚਾਹੀਦਾ ਅਤੇ ਸ਼ਰਧਾ ਓਨੀ ਕੁ ਸੰਭਾਲ ਕੇ ਰੱਖਣੀ ਚਾਹੀਦੀ ਹੈ ਜਿਹੜੀ ਭਰਮ 'ਚ ਨਾ ਬਦਲ ਜਾਵੇ। ਬਸ ਮੇਰੀ ਇੰਨੀ ਬਾਤ ਹੈ। ਕਈ ਕਹਿੰਦੇ ਨੇ ਗੁਰੂ ਸਾਹਿਬ ਜੀ ਦੇ ਗਰਦਨ 'ਤੇ ਤਲਵਾਰ ਨਹੀਂ ਚੱਲੀ ਅਤੇ ਕਈ ਇੱਦਾਂ ਵੀ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਨੇ ਸੜ ਬਣ ਰਹੀ ਤਵੀ 'ਤੇ ਚਰਨ ਰੱਖਿਆ ਅਤੇ ਤਵੀ ਠੰਡੀ ਠਾਰ ਹੋ ਗਈ। ਅਤੇ ਠੰਡੀ ਤਵੀ 'ਤੇ ਤਾਂ ਦਾਸ ਵੀ ਬਹਿ ਸਕਦਾ ਅਤੇ ਤੁਹਾਡੇ 'ਚੋਂ ਵੀ ਕਈ ਬਹਿ ਸਕਦੇ ਨੇ। ਬਹਾਦਰੀ ਕੀ ਹੋਈ ਗੁਰੂ ਦੀ, ਅਜ਼ਮਤ ਕੀ ਹੋਈ ਗੁਰੂ ਦੀ? ਠੰਡੀ ਤਵੀ 'ਤੇ ਤਾਂ ਜਹਾਂਗੀਰ ਵੀ ਬਹਿ ਸਕਦਾ ਸੀ। ਇਹ ਕਰਾਮਾਤ ਹੈ, ਇਹ ਰਿੱਧੀ ਸਿੱਧੀ ਹੈ, ਇਹ ਨਾਟਕ ਹੈ, ਇਹ ਚੇਟਕ ਹੈ ਅਤੇ ਅਜ਼ਮਤ ਕਿਹੜੀ ਗੱਲ ਵਿੱਚ ਹੈ? ਕਮਾਲੇ ਕਰਾਮਾਤ ਕੀ ਹੈ? ਗੁਰੂ ਕਹਿੰਦੇ ਨੇ, ਗੁਰੂ ਤੇਗ ਬਹਾਦਰ ਦੇ ਦਾਦਾ ਜੀ ਕਹਿੰਦੇ ਨੇ ਤਵੀ ਦੇ ਕੋਲ ਆ ਕੇ, ਉਹ ਕਹਿੰਦੇ ਨੇ ਮੈਨੂੰ ਪਤਾ ਹੈ, ਇਤਿਹਾਸ ਦੱਸਦਾ ਹੈ ਕਿ ਅੱਗੇ ਤੈਨੂੰ ਕਿਸੇ ਨੇ ਠੰਡਿਆ ਲਿਆ ਸੀ, ਅੱਗੇ ਤੈਨੂੰ ਕਿਸੇ ਨੇ ਠੰਡਿਆ ਕਰ ਲਿਆ ਸੀ ਅਤੇ ਚੌਂਕੜਾ ਮਾਰ ਲਿਆ ਸੀ, ਅੱਗ ਨੂੰ ਕਿਸੇ ਨੇ ਠੰਡਾ ਕਰ ਲਿਆ ਸੀ ਅਤੇ ਥੰਮ ਨੂੰ ਜੱਫੀ ਪਾ ਲਈ ਸੀ। ਪ੍ਰਹਲਾਦ ਵੱਲ ਇਸ਼ਾਰਾ। ਕੋਲੀਆਂ ਨੂੰ ਕਿਸੇ ਨੇ ਠੰਡੇ ਕਰ ਲਿਆ ਸੀ ਅਤੇ ਉੱਪਰ ਦੀ ਤੁਰ ਗਿਆ ਸੀ ਹਜ਼ਰਤ ਖਲੀਲ ਅੱਲਾ ਇਸਲਾਮ। ਲੇਕਿਨ ਮੈਂ ਨਹੀਂ ਕਹਿੰਦਾ, ਅੱਗ ਤੂੰ ਅੱਗ ਰਹਿ, ਤੇਰੇ ਵਿੱਚ ਰੱਬ ਨੇ ਜੋ ਜੋਹਰ ਭਰਿਆ ਹੈ ਉਹਨੂੰ ਪੂਰਾ ਕਰ, ਹੁਕਮ ਵਿੱਚ ਚੱਲ, ਭੈ ਵਿੱਚ ਚੱਲ। ਭੈ ਵਿੱਚ ਅਗਨ ਕੱਢੇ ਬੇਗਾਰ, ਮਤਲਬ ਕਿ ਅੱਗ ਤੇਰੇ ਹੁਕਮ ਵਿੱਚ ਚੱਲਦੀ ਹੈ। ਭੈ ਮੈਨੇ ਹੁਕਮ, ਕਾਨੂੰਨ, ਲਾ, ਤੂੰ ਇਹ ਅੱਗ ਬਲ, ਲਟਟ ਬਲ ਅਤੇ ਤਵੀ ਨੂੰ ਗਰਮ ਕਰ। ਹੇ ਪਰਮਾਤਮਾ, ਮੈਨੂੰ ਤੂੰ ਇੱਕ ਸ਼ਕਤੀ ਦੇ ਕਿ ਮੈਂ ਤੇਰੀ ਬਖਸ਼ਿਸ਼ ਨਾਲ ਜੋ ਸੁਖਮਨੀ ਸਾਹਿਬ ਪੜ੍ਹੀ ਹੈ, ਤਪਤ ਮੈਂ ਠਾਂਡ ਵਰਤਾਉਣ ਵਾਲੀ ਸੁਰਤ ਬਣਾਈ ਹੈ, ਮੈਂ ਉਸਨੂੰ ਪਕੜ ਕੇ ਤਵੀ 'ਤੇ ਬੈਠ ਸਕਾਂ। ਬੇਸ਼ੱਕ ਨਾ ਗੁਲਜ਼ਾਰ ਬਣੀ ਤੂੰ, ਨਾ ਹੀ ਬਾਗ ਬਹਾਰ ਬਣੀ ਤੂੰ, ਇਹ ਫਲੀਲ ਨਹੀਂ ਡੋਲਣ ਵਾਲਾ ਅਤੇ ਮੂੰਹੋਂ ਕੁਝ ਨਹੀਂ ਬੋਲਣ ਵਾਲਾ। ਇਹ ਕਹਿ ਕੇ ਗੁਰੂ ਤੇਗ ਬਹਾਦਰ ਦੇ ਦਾਦਾ ਜੀ ਸਰਦੀ ਬਲ ਦੀ ਤਵੀ 'ਤੇ ਬੈਠ ਗਏ। ਤੋ ਦਾਸ ਦਾ ਇਹ ਬਿਲਕੁਲ ਨਿਸ਼ਚਾ ਨਹੀਂ ਕਿ ਤੇਗ ਨਹੀਂ ਚੱਲੀ ਅਤੇ ਤੇਗ ਤੋਂ ਬਿਨਾਂ ਹੀ ਉਹਨਾਂ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਤੇਗ ਦਾ ਭਰਮਾ ਵਾਰ ਹੋਇਆ, ਸਾਰੇ ਹਿੰਦੁਸਤਾਨ 'ਚੋਂ ਗੁਰੂ ਨੂੰ ਕਤਲ ਕਰਨ ਵਾਲਾ ਇੱਕੋ ਸੈਯਦ ਜਲਾਲਉਦੀਨ ਨਿਕਲਿਆ ਅਤੇ ਜਲਾਲਉਦੀਨ ਨੇ ਗੁਰੂ ਨੂੰ ਤੰਜ਼ਾਂ ਕੀਤੀਆਂ ਅਤੇ ਤਲਵਾਰ ਮਾਰ ਕੇ ਸਰ ਵੱਖ ਕਰ ਦਿੱਤਾ, ਧੜ ਵੱਖ ਕਰ ਦਿੱਤਾ। ਸਰ ਦਾ ਸੰਸਕਾਰ ਹੋ ਚੁੱਕਾ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ। ਸਾਰੇ ਪਰਿਵਾਰ ਨੂੰ ਦੀ ਨਿਗਾਹ ਇੱਧਰ ਲੱਗੀ ਹੋਈ ਹੈ, ਸਾਰੀ ਸੰਗਤ ਦੀ ਸੁਰਤ ਦਿੱਲੀ ਵੱਲ ਲੱਗੀ ਹੋਈ ਹੈ। ਕੋਈ ਮੁਖਬਰ ਆਵੇ, ਕੋਈ ਖਬਰ ਲਿਆਵੇ ਗੁਰੂ ਦੇ ਪਵਿੱਤਰ ਧਰ ਦਾ ਕੀ ਅਸ਼ਰ ਹੋਇਆ ਹੈ। ਨਾਪਾਕ ਹੱਥਾਂ ਨੇ, ਮੁਤਸਬ ਅਤੇ ਜਨੂਨੀ ਬਾਦਸ਼ਾਹਾਂ ਨੇ, ਕਾਜ਼ੀਆਂ ਨੇ, ਮੁਫਤੀਆਂ ਨੇ, ਦੀਨ ਨੇ, ਮੌਲਵੀਆਂ ਨੇ, ਉਸ ਧੜ ਦੀ ਇਹ ਕੀ ਹਾਲਤ ਕੀਤੀ ਹੋਵੇਗੀ? ਇਹ ਖਬਰ ਸੁਣਨ ਲਈ ਹਜ਼ਾਰਾਂ ਨਹੀਂ ਲੱਖਾਂ ਕੰਨ ਬੇਤਾਬ ਨੇ ਅਤੇ ਲੂੰ ਲੂੰ ਕੰਨ ਬਣਿਆ ਹੋਇਆ ਹੈ ਕਿ ਕਿਤੋਂ ਕੋਈ ਖਬਰ ਆਵੇ ਅਤੇ ਅਸੀਂ ਇੱਕ ਦੂਜੇ ਸਤਸੰਗੀ ਨੂੰ ਦੱਸ ਸਕੀਏ। ਸਤਸੰਗਤ ਜੀ, ਹੁਣ ਇੱਧਰ ਆ, ਟੰਡੋਰ ਜੀ ਹਰ ਗਲੀ ਅਤੇ ਹਰ ਕੂਚੇ ਅੰਦਰ ਟੰਡੋਰਾ ਦੇ ਰਹੇ ਨੇ। ਦਿੱਲੀ ਵਿੱਚ ਜੇ ਕੋਈ ਗੁਰੂ ਦਾ ਸਿੱਖ ਹੋਵੇ ਤੇ ਉਹ ਸਿਰ ਤੇ ਧੜ ਸੰਭਾਲ ਲਵੇ, ਪਰ ਖਬਰ ਤਾਂ ਹੀ ਲੱਗੀ, ਹੈਰਾਨੀ ਹੋ ਗਈ, ਪੈਰਿਆਂ ਦੇ ਵਿੱਚੋਂ ਸਿਰ ਕਿਵੇਂ ਚੁਰਾਇਆ ਗਿਆ, ਕੌਣ ਲੈ ਗਿਆ, ਕਿੱਥੇ ਚਲਿਆ ਗਿਆ, ਖਬਰ ਕੋਈ ਨਾ ਲੱਗੇ ਤਾਂ ਫਿਰ ਇਉਂ ਵੀ ਕਹਿਣ ਕਿ ਗੁਰੂ ਨੇ ਕਰਾਮਾਤ ਦਿਖਾ ਦਿੱਤੀ ਹੋਵੇਗੀ, ਸਿਰ ਉੱਡ ਗਿਆ। ਪਰ ਖੈ, ਜਿਸ ਵੇਲੇ ਸਿਰ ਗੁੰਮ ਹੋ ਗਿਆ ਤੇ ਹਕੂਮਤ ਅੰਦਰ ਬੜੀ ਪਰੇਸ਼ਾਨੀ ਤੇ ਬੇਚੈਨੀ ਫੈਲ ਗਈ। ਮੁਗਲ ਬਾਦਸ਼ਾਹ ਦੇ ਕਰਮਚਾਰੀ ਇਹਨਾਂ ਨੇ ਪਹਿਰੇ ਹੋਰ ਵੀ ਤਕੜੇ ਕਰ ਦਿੱਤੇ, ਜਿਨ੍ਹਾਂ ਨੇ ਸਿਰ ਚੁੱਕਿਆ ਹੈ ਉਹ ਧੜ ਚੁੱਕਣ ਵੀ ਆਉਣਗੇ। ਪੈਰੇ ਹੋਰ ਵਧਾ ਦਿੱਤੇ, ਤਾਜ਼ਾ ਦਮ ਪੁਲਿਸ ਆ ਗਈ, ਰਾਈਫਲਾਂ ਕੰਧਿਆਂ ਤੇ, ਨੇਜ਼ੇ ਹੱਥਾਂ ਅੰਦਰ, ਘੋੜ ਸਵਾਰ ਤਲਵਾਰਾਂ ਲੈ ਕੇ ਦਿੱਲੀ ਵਿੱਚ ਵੀ ਫਿਰ ਰਹੇ ਨੇ। ਦਿੱਲੀ ਦੇ ਬਾਹਰਲੇ ਬੰਨੇ ਵੀ ਗਸ਼ਤਾਂ ਹੋ ਰਹੀਆਂ ਨੇ ਤੇ ਚਾਂਦਨੀ ਚੌਕ ਅੰਦਰ ਤਾਂ ਏਡਾ ਜ਼ੋਰ ਹੈ ਪਹਿਰੇਦਾਰਾਂ ਦਾ ਕਿ ਨਾ ਗੁਸ਼ਤਾ ਬੇ। ਇਹ ਕੱਚਾ ਰਾਹ ਸੀ। ਇੱਕ ਸ਼ਖਸ ਜਿਸ ਨੂੰ ਹਰ ਮਹਿਕਮੇ ਦਾ ਛੋਟੇ ਤੋਂ ਵੱਡਾ ਬੰਦਾ ਜਾਣਦਾ ਹੈ, ਜਿਸ ਨੂੰ ਪੁਲਿਸ ਦੇ ਸਿਪਾਹੀ ਤੋਂ ਲੈ ਕੇ ਵੱਡੇ ਤੋਂ ਵੱਡੇ ਆਫਿਸਰ ਤੱਕ, ਜਿਹਨੂੰ ਔਰੰਗਜ਼ੇਬ ਤੋਂ ਲੈ ਕੇ ਹੇਠਾਂ ਤੱਕ ਸਾਰੇ ਬੰਦੇ ਜਾਣਦੇ ਨੇ, ਇਹ ਮੁਗਲ ਹਕੂਮਤ ਦਾ ਇੱਕ ਨਾਮਵਰ, ਸ਼ੋਹਰਾ ਆਫਾਕ, ਮਸ਼ਹੂਰ ਔਰ ਮਾਰੂਫ ਠੇਕੇਦਾਰ ਹੈ, ਕੰਟਰੈਕਟਰ ਹੈ। ਏ ਟੂ ਜ਼ੈਡ ਜਿਤਨਾ ਸਾਮਾਨ ਹਕੂਮਤ ਨੂੰ ਦਰਕਾਰ ਹੋਵੇ ਦਿੱਲੀ ਸ਼ਹਿਰ ਵਾਸਤੇ ਇਹ ਸਪਲਾਈ ਕਰਦਾ ਹੈ। ਹਰ ਕਿਸਮ ਦਾ ਸਾਮਾਨ ਇਹ ਸਪਲਾਈ ਕਰਦਾ ਹੈ। ਇਹਦੇ ਕੋਲ ਹਜ਼ਾਰਾਂ ਘੋੜੇ ਨੇ, ਇਹਦੇ ਕੋਲ ਸੈਂਕੜੇ ਨਹੀਂ ਹਜ਼ਾਰਾਂ ਬੈਲ ਨੇ, ਬੈਲਾਂ ਦੀਆਂ ਕੰਡਾਂ ਉੱਤੇ ਵੀ ਛੱਟਾਂ ਲਿਆਉਂਦਾ ਹੈ ਤੇ ਇਤਿਹਾਸ ਵਿੱਚ ਗਿਣਤੀ ਹੈ 10,000 ਗੱਡਾ ਇਹਦਾ ਸੀ। ਕਦੀ ਕੋਈ ਚੀਜ਼ ਦਿੱਲੀ ਵਿੱਚ ਆਵੇ, ਕਦੀ ਕੋਈ ਚੀਜ਼ ਇਹ ਲਿਆਵੇ। ਅੱਜ ਵੀ ਇਹਦੇ ਬੈਲਾਂ ਦਾ, ਇਹਦੇ ਘੋੜਿਆਂ ਦਾ, ਇਹਦੇ ਗੱਡਿਆਂ ਦਾ ਸੈਂਕੜਿਆਂ ਦੀ ਤਾਦਾਦ ਅੰਦਰ ਕਾਫਲਾ ਖਾਣ ਵਾਲੀਆਂ ਚੀਜ਼ਾਂ ਲੈ ਕੇ, ਕੁਛ ਹੋਰ ਹਕੂਮਤ ਤੇ ਮਿਲਟਰੀ ਦਾ ਸਾਮਾਨ ਲੈ ਕੇ, ਪੁਲਿਸ ਦਾ ਸਾਮਾਨ ਲੈ ਕੇ ਦਿੱਲੀ ਸ਼ਹਿਰ ਵਿੱਚ ਦਾਖਲ ਹੁੰਦਾ ਹੈ। ਅੱਜ ਇਹਦੇ ਕਾਫਲੇ ਅੰਦਰ ਇਹਦੀ ਬਰਾਦਰੀ ਦੇ ਕੁਛ ਮੁੱਖ ਮੁੱਖ ਸਾਥੀ ਵੀ ਹਨ, ਇਹਦੇ ਆਪਣੇ ਟੱਬਰ ਦੇ ਜੀ ਵੀ ਹਨ। ਭਰਾ ਹੈ ਧਰਮਦਾਸ, ਪੁੱਤਰ ਹੈ ਹੇਮਚੰਦ ਤੇ ਦੋਤਰਾ ਹੈ ਉਦੇ ਚੰਦ। ਸਮਝ ਗਏ ਹੋ ਕਿਹਦਾ ਨਾਂ ਦੱਸ ਨੇ ਲੈਣਾ? ਉਦੇ ਚੰਦ ਦੋਤਰਾ ਬੜਾ ਸਿਆਣਾ ਹੈ, ਹੇਮਚੰਦ ਇਹਦਾ ਪੁੱਤਰ ਬੜਾ ਸਿਆਣਾ ਹੈ, ਧਰਮਦਾਸ ਇਹਦਾ ਭਰਾ ਬੜਾ ਵਫਾਦਾਰ ਭਰਾ ਹੈ ਤੇ ਨਿਗਾਇਆ ਰਾਮ ਇਹਦਾ ਵੱਡਾ ਪੁੱਤਰ ਬੜਾ ਹੀ ਜਵਾਂ ਮਰਦ ਹੈ, ਦਲੇਰ ਹੈ ਤੇ ਕੰਮ ਕਾਜ ਨੂੰ ਪੂਰੀ ਤਰ੍ਹਾਂ ਸਮਝਦਾ ਹੈ। ਅੱਜ ਕੋਈ ਖਾਸ ਦਿਨ ਹੈ, ਅੱਜ ਕੋਈ ਖਾਸ ਕੰਮ ਹੈ ਕਿ ਟੱਬਰ ਦੇ ਇੰਨੇ ਜੀ ਸਾਰੇ ਕਾਫਲੇ ਨਾਲ ਨੇ ਤੇ ਹੋਰ ਵੀ ਕੁਝ ਰਿਸ਼ਤੇਦਾਰ ਬਰਾਦਰੀ ਦੇ ਬੰਦੇ ਗੱਡਿਆਂ ਦੇ ਨਾਲ ਆ ਰਹੇ ਨੇ, ਸਾਮਾਨ ਕੁਝ ਜ਼ਿਆਦਾ ਹੈ ਤੇ ਕੀਮਤੀ ਹੈ। ਕਹਿੰਦੇ ਨੇ ਇਹ ਕਾਫਲਾ ਹੌਲੀ ਹੌਲੀ ਚੱਲਦਾ ਦਿੱਲੀ ਵਿੱਚ ਦਾਖਲ ਹੋਇਆ। ਦਿੱਲੀ ਵਿੱਚ ਪਹੁੰਚਦਿਆਂ ਹੀ ਠੇਕੇਦਾਰ ਭਾਈ ਲੱਖੀ ਸ਼ਾਹ ਨੂੰ, ਜਿਹਦਾ ਅੱਗੇ ਵੀ ਮਨ ਇੱਧਰ ਸੀ, ਇਹਨੂੰ ਇਹ ਖਬਰ ਮਿਲੀ ਕਿ ਦਿੱਲੀ ਸ਼ਹਿਰ ਅੰਦਰ ਢੰਡੋਰਾ ਪਿਟਿੰਦਾ ਹੈ, ਮੁਨਾਦੀ ਹੋ ਰਹੀ ਹੈ, ਡੋਰੂ ਵੱਜ ਰਹੇ ਨੇ, ਬਬਾਂਗ ਦੋਹਲ ਉੱਚੀ ਆਵਾਜ਼ ਨਾਲ ਹਕੂਮਤ ਇੱਕ ਗੱਲ ਕਹਿ ਰਹੀ ਹੈ, ਕਿਹੜੀ? ਕਿ ਗੁਰੂ ਦਾ ਧੜ ਤੇ ਸਿਰ ਕੋਈ ਸੰਭਾਲ ਲਓ, ਗੁਰਕੋ ਸਿੱਖ ਸਾਧਕ ਨਰ ਜੋਏ, ਧਰ ਕੋ ਲੈ ਸਸਕਾਰੇ ਸੋਏ। ਜੇ ਦਿੱਲੀ ਵਿੱਚ ਕੋਈ ਗੁਰੂ ਦਾ ਪਿਆਰਾ ਹੋਵੇ ਤਾਂ ਆਪਣੇ ਗੁਰੂ ਦਾ ਧੜ ਸੰਭਾਲ ਲਓ। ਸਤਸੰਗ ਜੀ, ਇਹਨੇ ਕਿਹਾ ਗੁਰੂ ਸ਼ਹੀਦ ਹੋ ਗਏ, ਗੁਰੂ ਨੂੰ ਕਤਲ ਕਰ ਦਿੱਤਾ, ਕਾਫਲਾ ਤੁਰਿਆ ਜਾਂਦਾ ਹੈ। ਚਾਂਦਨੀ ਚੌਕ ਦੇ ਇੱਕ ਬੰਨੇ ਦੀ ਪੁਲਿਸ ਨੇ ਬੜੀ ਇਹਤਿਆਤ ਨਾਲ ਲੱਖੀ ਸ਼ਾਹ ਕੰਟਰੈਕਟਰ ਦਾ ਇਹ ਕਾਫਲਾ ਲਾਲ ਕਿਲੇ ਵੱਲ ਤੋਰ ਦਿੱਤਾ। ਕਾਫਲਾ ਲਾਲ ਕਿਲੇ ਨੂੰ ਜਾਂਦਾ ਹੈ, ਇੱਕ ਦੋ ਅਗਲੇ ਤੋਂ ਅਗਲੇ ਕਤਾਰ ਵੱਜੀ ਹੋਈ, ਕਿਉਂ ਵੱਜੀ ਹੋਈ? ਬੈਲਾਂ ਦੀ ਤੇ ਗੱਡਿਆਂ ਦੀ। ਇਹ ਲਾਲ ਕਿਲੇ ਦੇ ਵੱਡੇ ਦਰਵਾਜ਼ੇ 'ਚ ਹੀ ਅੰਦਰ ਦਾਖਲ ਹੋ ਗਏ। ਸਮਾਨ ਉਲਟਾਇਆ ਜਾ ਰਿਹਾ ਹੈ, ਰੱਖਿਆ ਤੇ ਸੰਭਾਲਿਆ ਜਾ ਰਿਹਾ ਹੈ, ਗਿਣਤੀ ਕੀਤੀ ਜਾ ਰਹੀ ਹੈ। ਧਰਮਦਾਸ ਦੇ ਨਾਲ ਇਹ ਆਪਣੇ ਭਰਾ ਨੂੰ ਨਾਲ ਲੈ ਕੇ, ਆਪਣੇ ਵੀਰਾਂ ਨੂੰ ਨਾਲ ਲੈ ਕੇ, ਪੁੱਤਰ ਨਗਾਈਆ ਰਾਮ ਨੂੰ ਨਾਲ ਲੈ ਕੇ, ਹੇਮਚੰਦ ਨੂੰ ਨਾਲ ਲੈ ਕੇ ਤੁਰਿਆ ਆਵੇ। ਆਖਣ ਲੱਗਾ, ਤੁਸੀਂ ਚਲੋ ਤੇ ਸਾਮਾਨ ਸੰਭਾਲੋ, ਮੈਂ ਚਾਂਦਨੀ ਚੌਕ ਵਿੱਚ ਹੀ ਆਉਂਦਾ ਹਾਂ। ਪਤਾ ਲੱਗਾ ਹੈ ਕਿ ਗੁਰੂ ਦਾ ਪਵਿੱਤਰ ਧੜ ਹਾਲੇ ਚਾਂਦਨੀ ਚੌਕ ਵਿੱਚ ਪਿਆ ਹੋਇਆ ਹੈ, ਦੇਖ ਤਾਂ ਆਈਏ, ਦਰਸ਼ਨ ਤਾਂ ਕਰ ਲਈਏ। ਗੁਰੂ ਦੇ ਹੱਡ ਚੰਬਦੇ ਦੀਦੀਆਂ ਨਾਲ ਦੀਦਾਰ ਕੀਤਿਆਂ ਮੁੱਦਤਾਂ ਹੋ ਗਈਆਂ ਨੇ, ਮੈਂ ਵੇਖ ਆਵਾਂ, ਤੁਸੀਂ ਚਲੋ। ਇਹ ਲਾਲ ਕਿਲੇ ਜਾਂਦੇ ਨੇ, ਲੱਖੀ ਸ਼ਾਹ ਬਣਜਾਰਾ ਚਾਂਦਨੀ ਚੌਕ ਵਿੱਚ ਹੀ ਜਾਂਦਾ ਹੈ, ਕੱਚੀ ਥਾਂ ਹੈ। ਕਾਫਲਾ ਲੰਘਣ ਕਰਕੇ ਕੁਝ ਧੂੜ ਉੱਡੀ ਤੇ ਇਹ ਆਲੇ ਦੁਆਲੇ ਛਾ ਗਏ। ਇੱਕ ਦਰਖਤ ਦੇ ਤਲੇ ਬੜਦਾ ਦਰਖਤ ਹੈ ਜਿਹਦਾ ਕੁਝ ਹਿੱਸਾ ਸੁੱਕਾ ਹੋਇਆ ਅੱਜ ਕੱਲ੍ਹ ਵੀ ਸੀਸਗੰਜ ਸਾਹਿਬ ਗੁਰਦੁਆਰੇ ਸ਼ੀਸ਼ਿਆਂ ਅੰਦਰ ਸੰਭਾਲ ਕੇ ਰੱਖਿਆ ਹੋਇਆ ਹੈ, ਆਪਣੇ ਦੀਦ ਪਾਈ ਹੋਵੇਗੀ। ਉਸ ਬੜਦੇ ਬੂਟੇ ਦੇ ਥੱਲੇ ਬੜਾ ਸਖਤ ਪਹਿਰਾ ਹੈ, ਪਰ ਲੱਖੀ ਸ਼ਾਹ ਤੇ ਬੜਾ ਨਾਮਵਰ ਠੇਕੇਦਾਰ ਹੈ ਤੇ ਮੁਗਲਾਂ ਦਾ ਠੇਕੇਦਾਰ ਹੈ, ਇਹਨੂੰ ਕੌਣ ਰੋਕੇ। ਮੈਂ ਸ਼ਹੀਦ ਗੁਰੂ ਦਾ ਧੜ ਵੇਖਣਾ ਹੈ, ਇਹਨੇ ਸ਼ਾਇਦ ਇਹ ਲਫ਼ਜ਼ ਵੀ ਨਾ ਵਰਤਿਆ ਹੋਵੇ ਕਿ ਦਰਸ਼ਨ ਕਰਨਾ ਹੈ, ਇਹਦੇ ਨਾਲ ਸ਼ਰਧਾ ਦੀ ਮਹਿਕ ਆਉਂਦੀ ਹੈ। ਮੈਂ ਵੇਖਣਾ ਹੈ ਤੇ ਕਿਸੇ ਨੇ ਕਿਹਾ ਵੇਖ ਲਾ, ਸਿਪਾਹੀ ਸਾਰੇ ਜਾਣਨ, ਅਫਸਰ ਸਾਰੇ ਜਾਣਨ, ਬਾਦਸ਼ਾਹ ਤੱਕ ਇਹਦੀ ਰਸਾਈ। ਇਹ ਜਿਸ ਵੇਲੇ ਚਾਂਦੀ ਚੌਕ 'ਚ ਲੰਘਦਾ ਹੈ, ਸਿਰ ਹੈ ਨਹੀਂ, ਧੜ ਪਿਆ ਹੈ, ਰੱਤ ਵਗ ਚੁੱਕੀ ਹੈ, ਕਹਿੰਦੇ ਨੇ ਤਲਵਾਰਾਂ ਦੀ ਛਾਂ ਹੈ, ਤੇ ਗੁਰੂ ਦੇ ਧੜ ਦੇ ਦੀਦਾਰ ਕਰਕੇ ਇਹਦੀ ਕੋਠੀ ਕੰਬ ਗਈ, ਇਹਦਾ ਦਿਲ ਝੁੰਝਲਾ ਗਿਆ, ਇਹਦਾ ਦਿਲ ਧੜਕਣਾ ਸ਼ੁਰੂ ਹੋ ਗਿਆ, ਤੇ ਬਸ ਦੀਦਾਰ ਕਰਕੇ ਅੱਗੇ ਚੱਲਿਆ ਤੇ ਅੰਦਰੋਂ ਇਹਦੇ ਹੂਕ ਨਿਕਲੀ। ਭਾਈ ਸੰਤੋਖ ਸਿੰਘ ਜੀ ਨੇ ਆਪਣੀ ਕਲਮ ਨਾਲ ਇਹ ਹਾਲਤ ਨੂੰ ਕਲਮਬੰਦ ਕਰਦਿਆਂ ਹੋਇਆਂ ਇਉਂ ਲਿਖਿਆ ਹੈ ਕਿ ਲੱਖੀ ਸ਼ਾਹ ਦੀਆਂ ਅੱਖਾਂ ਵਿੱਚ ਹੀ ਪਾਣੀ ਭਰ ਗਿਆ, ਹਾਲਾਂਕਿ ਨੇ ਬੜਾ ਰੋਕਿਆ, ਕਿਸੇ ਨੂੰ ਪਤਾ ਨਾ ਲੱਗੇ ਕਿ ਗੁਰੂ ਦੀ ਸ਼ਹੀਦੀ ਦਾ ਮੇਰੇ 'ਤੇ ਸ਼ਰਧਾ ਵਾਲਾ ਅਸਰ ਹੋ ਰਿਹਾ ਹੈ। ਪਰ ਫਿਰ ਵੀ ਇਹਦੀ ਰੱਤ ਖੋਲੀ ਤੇ ਸਿਰ ਨੂੰ ਚੜ ਗਈ ਤੇ ਇੱਥੋਂ ਪਾਣੀ ਬਣ ਕੇ ਅੱਖਾਂ ਰਾਹ ਵਗੀ ਸੰਭਾਲਦਿਆਂ ਸੰਭਾਲਦਿਆਂ। ਕਿਵੇਂ ਜੀ? ਗੁਰੂ ਦੀ ਸ਼ਹੀਦੀ ਨੂੰ ਸੁਣ ਕੇ ਇਹਦੇ ਇਹਨੂੰ ਬੇਅੰਤ ਬੇਅੰਤ ਦੁੱਖ ਹੋਇਆ।
ਗੁਰੂ ਕਾਰਨ ਪਾਸੋਂ ਦੁੱਖ ਪਾਇਆ, ਦਸ ਲੋਕਨ ਕੇਤ ਆਇਓ।
ਗੁਰੂ ਦਾ ਦਰਸ਼ਨ ਕਰਨ ਲਈ ਤੱਕਣ ਵਾਸਤੇ ਲੱਖੀ ਸ਼ਾਹ ਠੇਕੇਦਾਰ ਵਣਜਾਰਾ ਚਾਂਦੀ ਚੌਕ ਵਿੱਚ ਦਰਖਤ ਦੇ ਤਲੇ ਆਇਆ।
ਗੁਰੂ ਕਾਰਨ ਪਾਸੋਂ ਦੁੱਖ ਪਾਇਆ, ਦਸ ਲੋਕਨ ਕੇਤ ਆਇਓ।
ਦਰਸ਼ਨ ਦੇਖਣ ਕਾਰਨ ਇਹ ਆ ਗਿਆ, ਫਿਰ ਕੀ ਹੋਇਆ ਜੀ?
ਤਰੇ ਪਿਸ਼ਕੇ, ਤਰੇ ਪਿਸ਼ਕੇ, ਗੁਰ ਧਰ ਪਲਿਓ, ਦੇਖ ਪਲੋਚਨ ਮੈਂ ਜਲ ਭਰਿਓ।
ਦਰਖਤ ਦੇ ਥੱਲੇ ਮਹਾਨ ਸ਼ਹੀਦ ਗੁਰੂ ਦਾ ਧੜ ਪਿਆ ਹੋਇਆ ਹੈ, ਵੇਖ ਕੇ ਇਹਦੇ ਦੀਦੇ ਆਪ ਦੀਦਾ ਹੋ ਗਏ, ਨੈਣ ਸਜਲ ਹੋ ਗਏ, ਕਲੇਜਾ ਦੁਖੀ ਹੋ ਗਿਆ। ਤਰੇ ਬਿਸ਼ਕੇ ਗੁਰ ਧਰ ਪਰਿਓ, ਦੇਖ ਬਲੋਚਨ ਮੈਂ ਜਲ ਭਰਿਓ। ਫਿਰ ਕੀ ਹੋਇਆ?
ਹਮ ਸਿੱਖਨ ਕੋ ਇੱਕ ਬਹਾਰੀ,
ਦਿਲ ਚੋਂ ਆਵਾਜ਼ ਆਈ, ਅਸਾਂ ਗੁਰੂ ਦੇ ਚੰਗੇ ਜਾਂ ਮਾੜੇ, ਬੁਰੇ ਭਲੇ ਹਮ ਥਾਰੇ, ਚੰਗੇ ਜਾਂ ਮਾੜੇ ਸਿੱਖ ਕਹਿਲਾਉਂਦੇ ਹਾਂ। ਸਾਡੀ ਸ਼ਕਲ ਵੇਖ ਕੇ ਹਰ ਕੋਈ ਕਹਿੰਦਾ ਹੈ ਕਿ ਸਿੱਖ ਨੇ, ਪਰ ਸਾਡੀ ਅਕਲ ਕੀ ਹੋਈ? ਸ਼ਕਲ ਤਾਂ ਦੱਸਦੀ ਹੈ ਕਿ ਅਸਾਂ ਸਿੱਖ ਹਾਂ, ਸਾਡੀ ਅਕਲ ਨੂੰ, ਸਾਡੇ ਸਿੱਖਪਣ ਨੂੰ, ਸਾਡੀ ਸ਼ਰਧਾ ਨੂੰ, ਸਾਡੇ ਈਮਾਨ ਨੂੰ, ਗੁਰੂ ਤੇ ਵਿਸ਼ਵਾਸ ਨੂੰ ਲਾਨਤ ਹੈ, ਤ੍ਰਿਕ ਹੈ। ਅਸਾਂ ਸਿੱਖਾਂ ਨੂੰ ਭਾਰੀ ਧਿਕਾਰ ਪਿਆ ਮਿਲਦਾ ਹੈ।
ਹਮ ਸਿੱਖਣ ਕੋ ਤਿਕ ਬਾਪਾਰੀ, ਇਮ ਸਤਿਗੁਰ ਕੀ ਦਸ਼ਾ ਬਿਹਾਰੀ।
ਇਹ ਦਸ਼ਾ ਹੋਵੇ ਦੀਨ ਦੁਨੀਆ ਦੇ ਵਾਲੇ ਦੀ, ਗੁਰੂ ਨਾਨਕ ਦੀ ਨੌਵੀਂ ਜੋਤ ਦੀ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਇਹ ਗੁਰੂ ਤੇਗ ਬਹਾਦਰ ਦੀ ਆ ਦਸ਼ਾ ਕਿ ਤ੍ਰੈ ਦਿਨ ਤੋਂ, ਹਾਂ ਕੁਛ ਦਿਨ ਤੋਂ, ਇਹ ਲਾਸ਼ ਨੂੰ ਕਿਸੇ ਨੇ ਸੰਭਾਲਿਆ, ਡੌਂਡੀ ਪਟੀਂਦੀ ਹੈ। ਹਮ ਸਿੱਖਣ ਕੋ ਤਿਕ ਹੈ ਪਾਰੀ, ਇਮ ਸਤਿਗੁਰ ਕੀ ਦਸ਼ਾ ਨਿਹਾਰੀ। ਗੁਰੂ ਦੀ ਇਹ ਹਾਲਤ ਵੇਖ ਕੇ ਕਿ ਲਾਸ਼ ਕੋਈ ਸੰਭਾਲ ਨਹੀਂ ਰਿਹਾ, ਇਹਨੇ ਕਿਹਾ ਸਾ ਸਿੱਖਾਂ ਨੂੰ, ਇਹ ਤਾਂ ਬਹੁਤ ਹੀ ਲੱਜਿਤ ਹੋਣ ਵਾਲੀ ਬਾਤ ਹੈ। ਦਿਲੀ ਨਾਲੇ ਲਾਲ ਕਿਲੇ ਵੱਲ ਨੂੰ ਤੁਰਿਆ ਜਾਂਦਾ, ਚਾਂਦਨੀ ਚੌਕ ਚੋਂ ਨਿਕਲ ਤੁਰਿਆ ਹੈ, ਖਲੋਣ ਜੋਗਾ ਨਹੀਂ ਰਿਹਾ, ਲੱਤਾਂ ਵਿੱਚ ਤਾਕਤ ਨਹੀਂ ਰਹੀ, ਕਾਇਆਂ ਵਿੱਚ ਹਿੰਮਤ ਨਹੀਂ ਰਹੀ। ਹਮ ਸਿੱਖਣ ਕੋ ਤਿਕ ਬਹੁ ਪਾਰੀ, ਇਮ ਸਤਿਗੁਰ ਕੀ ਦਸ਼ਾ ਨਿਹਾਰੀ। ਹਾਂਜੀ, ਸਾਰੀ ਦਿੱਲੀ ਅੰਦਰ, ਸਾਰੇ ਘੁੱਗ ਵਸਦੇ ਸ਼ਹਿਰ ਅੰਦਰ, ਕਿਸੇ ਨੇ ਢੰਡੋਰਾ ਸੁਣ ਕੇ ਇਹ ਵੰਗਾਰ ਨਹੀਂ ਮੰਨੀ, ਇਹ ਚੈਲੇਂਜ ਨਹੀਂ ਕਬੂਲਿਆ, ਇਹ ਆਵਾਜ਼ ਤੇ ਵੰਗਾਰ ਕਬੂਲੀ ਨਹੀਂ ਕਿ ਮੈਂ ਗੁਰੂ ਦੇ ਧੜ ਦਾ ਸੰਸਕਾਰ ਕਰਦਾ ਹਾਂ।
ਸੁਣ ਦਿੰਦੇ ਪਾਕਿਰ ਹੁਣ ਮਾਨੀ, ਸਿੱਖ ਨੈਣੇ ਤਮਹਾਨੀ।
ਇਸ ਗੱਲ ਦੀ ਹਾਨੀ ਨਹੀਂ ਹੋਈ ਸਿੱਖਾਂ ਦੀ, ਸਾਰੀ ਸ਼੍ਰੇਣੀ ਦੀ, ਸਾਰੇ ਗੁਰੂ ਨਾਨਕ ਦੇ ਭਾਈਚਾਰੇ ਦੀ, ਸਾਰੀ ਸਿੱਖੀ ਨੇ। ਇਹ ਢਿੰਡੋਰਾ ਸੁਣਿਆ, ਸੁਣ ਡਿੰਡਮ ਡਿੰਡਮ ਮੈਂ ਮੁਨਾ ਦੇ, ਸੁਣ ਡਿੰਡਮ ਕੋ ਕਿਨੂੰ ਨਾ ਮਾਨੀ, ਕਿਸੇ ਨੇ ਵੰਗਾਰ ਨਹੀਂ ਮੰਨੀ। ਹਮ ਨਾ ਸਿੱਖ ਨਦੇ ਤਮ ਹਾਨੀ, ਇਸ ਗੱਲ ਦੀ ਹਾਨੀ ਨਹੀਂ ਹੋਈ, ਬਹੁਤ ਹਾਨੀ ਹੋਈ ਹੈ। ਅੰਦਰਲੇ ਨੇ ਕਿਹਾ ਬਹੁਤ ਲੱਜਤ ਵਾਲੀ ਬਾਤ ਹੈ, ਚਾਂਦਨੀ ਚੌਕ ਚੋਂ ਲੰਘ ਤੁਰਿਆ, ਨੇੜੇ ਹੀ ਆ ਨਾ ਲਾਲ ਕਿਲਾ, ਲਾਲ ਕਿਲੇ ਵੱਲ ਜਾਂਦਾ ਹੈ ਤੇ ਨਿਗਾਹਿਆ ਰਾਮ ਪੁੱਤਰ ਸਾਹਮਣੇ ਖਲੋਤਾ ਹੈ, ਹੇਮਚੰਦ ਬੇਟਾ ਸਾਹਮਣੇ ਖਲੋਤਾ ਹੈ ਤੇ ਉਦੇ ਚੰਦ ਇਹਨਾਂ ਦਾ ਦੋਤਰਾ ਸਾਹਮਣੇ ਖਲੋਤਾ ਹੈ। ਸਰੂ ਵਰਗੇ ਕੱਦ ਨੇ ਇਹਨਾਂ ਦੇ, ਸੰਭਾਲੀਆਂ ਹੋਈਆਂ ਜਵਾਨੀਆਂ ਤੇ ਜੋਬਨ ਨੇ। ਕਹਿੰਦੇ ਨੇ ਪਿਤਾ ਪਿਤਾ ਕੀ ਹੋਇਆ ਹੈ, ਰੋ ਕੇ ਹਟੇ ਹੋ? ਨਹੀਂ ਪੁੱਤਰਾ, ਹੰਝੂਆਂ ਦਾ ਹੜ ਡੱਕੀ ਖਲੋਤਾ ਹਾਂ, ਫੁੱਟ ਫੁੱਟ ਰੋਣ ਨੂੰ ਦਿਲ ਕਰਦਾ ਹੈ। ਐਸੀ ਕੌਣ ਗੱਲ ਹੈ, ਐਸੀ ਕੀ ਗੱਲ ਹੈ? ਇਹਨੇ ਦੱਸਿਆ ਪੁੱਤਰ ਗੁਰੂ ਸ਼ਹੀਦ ਹੋ ਗਿਆ ਹੈ, ਅਸਾਂ ਕਾਰੋਬਾਰ ਦੀ ਫਿਕਰ ਵਿੱਚ ਲੱਗੇ ਹਾਂ, ਗੁਰੂ ਸਾਡੀ ਫਿਕਰ ਵਿੱਚ ਸ਼ਹੀਦ ਹੋ ਗਿਆ ਹੈ। ਨਿਗਾਹਿਆ ਰਾਮ, ਕਿੱਥੇ? ਮੈਂ ਚਾਂਦਨੀ ਚੌਕ ਵਿੱਚ ਵੇਖ ਕੇ ਆਇਆ ਹਾਂ, ਮੁਨਾਦੀ ਸੁਣੀ ਹੈ, ਉਹਦੇ ਵਿੱਚ ਕਿਹਾ ਜਾ ਰਿਹਾ ਜੇ ਕੋਈ ਸਿੱਖ ਹੋਵੇ ਤੇ ਗੁਰੂ ਦਾ ਧੜ ਸੰਭਾਲ ਲੈ। ਨਿਗਾਹਿਆ ਬੱਚਿਆ ਯਾਦ ਰਹੇ, ਇਤਿਹਾਸ ਕਹਿੰਦਾ ਹੈ ਇਸ ਮਹਾਨ ਠੇਕੇਦਾਰ ਜੋ ਅੰਦਰੋਂ ਗੁਰੂ ਦਾ ਸਿੱਖ ਹੈ, ਜਿਹਦਾ ਦਿਲ ਦਰਬ ਗਿਆ ਹੈ, ਇਹਦੇ ਅੱਠ ਪੁੱਤਰ ਨੇ ਕੜੀਆਂ ਵਰਗੇ ਸਰੂਆਂ ਵਰਗੇ ਸੰਭਾਲੇ ਹੋਏ, ਪਾਲੇ ਹੋਏ, ਤਾਲੀਮ ਦਿੱਤੀ ਹੋਈ, ਤਰਬੀਅਤ ਦਿੱਤੀ ਹੋਈ, ਸ਼ਕਲ ਤੇ ਅਕਲ ਦਿੱਤੀ ਹੋਈ ਸਿੱਖੀ ਵਾਲੀ, ਇਹਦੇ ਅੱਠ ਪੁੱਤਰ ਨੇ, ਭਰਾ ਵੀ ਨੇ, ਬਰਾਦਰੀ ਵੀ ਬੜੀ ਭਾਰੀ ਹੈ। ਤੋ ਸਤਸੰਗ ਜੀ, ਨਿਗਾਹਿਆ ਰਾਮ ਨੂੰ ਪਿਤਾ ਨੇ ਗੱਲ ਇਹ ਆ ਕੇ ਦੱਸਿਓ, ਬੱਚਿਆ ਅੰਦਰ ਹੜ ਨੱਪੀ ਖਲੋਤਾ ਹਾਂ, ਜੇ ਮੈਂ ਰੋ ਪਿਆ ਹਰ ਕਿਸੇ ਨੇ ਪੁੱਛਣਾ ਹੈ ਲੱਖੀ ਸ਼ਾਹ ਕੀ ਹੋਇਆ, ਮੈਂ ਕੀ ਦੱਸਾਂਗਾ ਕੀ ਹੋਇਆ, ਪਰ ਹੋਇਆ ਉਹ ਹੈ ਜੋ ਬਰਦਾਸ਼ਤ ਨਹੀਂ ਹੋ ਰਿਹਾ। ਹਮ ਸਿੱਖ ਪੁੱਤਰਾ, ਸਾਰੀ ਸਿੱਖੀ ਨੂੰ ਲੱਜਿਆ ਆ ਰਹੀ ਹੈ।
ਹਮ ਸਿੱਖ ਸਤਿਗੁਰ ਕੀ ਦਸ਼ਾ ਨਿਹਾਰੀ।
ਮੈਂ ਜਿਹੜੀ ਹਾਲਤ ਦੇਖ ਕੇ ਆਇਆ ਹਾਂ, ਬਿਆਨ ਨਹੀਂ ਹੁੰਦੀ, ਮੇਰਾ ਕਲੇਜਾ ਪੱਥਰ ਹੁੰਦਾ ਜਾਂਦਾ ਹੈ।
ਸੁਣ ਡਿੰਡਮ ਕੋ ਕਿਨੂੰ ਨਾ ਮਾਨੀ, ਸੁਣ ਡਿੰਡਮ ਕੋ ਕਿਨੂੰ ਨਾ ਮਾਨੀ, ਹਮ ਹੈ ਸਿੱਖ ਨੰਦੇ ਤਮਹਾਨੀ।
ਅੱਗੇ ਜੀ,
ਸਸਕਾਰ ਕੋ ਕਰਾਂ ਪਾਉ,
ਪੁੱਤਰਾ ਨੇੜੇ ਆ, ਮੈਂ ਤੇ ਤੂੰ ਧਰਮਚੰਦ ਭਰਾ ਨੇੜੇ ਆ, ਕੁਛ ਬਰਾਦਰੀ ਦੇ ਹੋਰ ਬੰਦੇ ਇੱਕ ਗੁੱਠੇ ਕਰ ਲੈ, ਕੰਮ ਸ਼ੁਰੂ ਹੈ, ਧੂੜ ਉੜੀ ਹੋਈ ਆ, ਕਾਫਲਾ ਆਈ ਜਾਂਦਾ ਹੈ ਗੱਡਿਆਂ ਦਾ। ਸੁਣੋ ਮੇਰੇ ਵੀਰ ਧਰਮਚੰਦ, ਸੁਣੋ ਮੇਰੇ ਲਾਡਲੇ ਬੱਚਿਓ, ਅਸੀਂ ਠੇਕੇਦਾਰ ਹਾਂ, ਧਨ ਪਦਾਰਥ ਜ਼ਰ ਜ਼ਨ ਜ਼ਮੀਨ ਇੱਜ਼ਤ ਪਤ ਗੈਰਤ ਆਬਰੂ ਸ਼ਫਤ, ਇਹ ਸਾਰੀ ਵਡਿਆਈ, ਇਹ ਲਕਬ, ਇਹ ਟਾਈਟਲ, ਇਹ ਖਿਤਾਬ, ਇਹ ਉਪਾਧੀਆਂ, ਇਹ ਇੱਜ਼ਤਾਂ, ਇਹ ਅਜ਼ਮਤਾਂ, ਇਹ ਸਭ ਗੁਰੂ ਦੀਆਂ ਦਿੱਤੀਆਂ ਨੇ, ਗੁਰੂ ਨਾਨਕ ਦੀਆਂ ਬਖਸ਼ੀਆਂ ਹੋਈਆਂ ਨੇ, ਸ੍ਰੀ ਗੁਰੂ ਤੇਗ ਬਹਾਦਰ ਦੀਆਂ ਪ੍ਰਦਾਨ ਕੀਤੀਆਂ ਹੋਈਆਂ ਵਸਤੂਆਂ ਮਾਣ ਰਹੇ ਹਾਂ। ਬੱਚਿਓ ਬੱਚਿਓ, ਸਿੱਖ ਪਹਿਲੇ ਹਾਂ, ਮੁਗਲਾਂ ਦੇ ਠੇਕੇਦਾਰ ਅਸੀਂ ਪਿੱਛੋਂ। ਹੁਣ ਇੱਥੇ ਗੱਲ ਆ ਗਈ ਹੈ, ਦੁਨੀਆਂ ਦੇ ਪਦਾਰਥਾਂ ਦੇ ਮੋਹ ਵਿੱਚ ਰਹਿਣਾ ਹੈ ਜਾਂ ਇੱਕ ਵੱਡੀ ਸੇਵਾ ਕਰਨੀ ਹੈ? ਨਿਗਾਹਿਆ ਰਾਮ ਨੇ ਕਿਹਾ ਪਿਤਾ ਜਿਵੇਂ ਹੁਕਮ ਹੋਵੇ, ਪੁੱਤਰ ਫਿਰ ਵਿਉਂਤ ਬਣਾਓ। ਦੋ ਤਿੰਨ ਚਾਰ ਜਣੇ ਮਿਲਦੇ ਨੇ, ਦੋਨੋਂ ਭਰਾ ਨੇ, ਦੋਨੋਂ ਉਹਨਾਂ ਦੇ ਪੁੱਤਰ ਨੇ, ਨਿਗਾਹਿਆ ਰਾਮ ਤੇ ਹੇਮਚੰਦ, ਇੱਕ ਇਹਨਾਂ ਦਾ ਹੈ ਦੋਤਰਾ। ਆਖਣ ਲੱਗੇ ਕੁਛ ਹੋ ਜਾਏ ਕੁਛ ਨਾ ਹੋ ਜਾਏ, ਜਿਸ ਲਈ ਕਾਫਲਾ ਵਾਪਸ ਆਉਂਦਾ ਹੈ ਤੇ ਇਸੇ ਰਾਹ ਚੱਲੀਏ, ਸਾਰੇ ਗਡਵਾਨਾਂ ਨੂੰ ਆਖ ਦਿਓ ਚਾਂਦਨੀ ਚੌਕ ਦੇ ਨੇੜੇ ਜਾ ਕੇ ਪਸ਼ੂ ਦੌੜਾ ਦਿਓ, ਕੋਈ ਗੱਡਾ ਉੱਥੇ ਖੁੱਲ ਜਾਏ, ਕੋਈ ਗੱਡਾ ਉਲਟਾ ਦਿਓ, ਦੌੜ ਭੱਜ ਹੋ ਜਾਏ, ਧੂੜ ਉੱਡ ਜਾਏ। ਇਸੇ ਅੰਦਰ ਮੇਰੇ ਨਾਲ ਦੋ ਜਣੇ ਰਲੋ, ਕਿਸੇ ਵੀ ਢੰਗ ਨਾਲ ਅਸੀਂ ਗੁਰੂ ਦਾ ਧੜ ਚੱਕ ਲਈਏ। ਕਰਮਚੰਦ ਨੇ ਕਿਹਾ ਵੀਰ ਪੈਰੇ ਬੜੇ ਸਖਤ ਨੇ। ਉਹਨੇ ਕਿਹਾ ਵੀਰ ਜੇ ਸ਼ਰਧਾ ਹੈ ਜੇ ਈਮਾਨ ਹੈ ਤੇ ਅਸੀਂ ਨਾਗਾਂ ਦੀ ਵਾੜ ਵਿੱਚੋਂ ਤਲਵਾਰਾਂ ਦੀ ਵਾੜ ਵਿੱਚੋਂ ਵੀ ਇਹ ਸੇਵਾ ਕਰ ਸਕਾਂਗੇ। ਸੇਵਾ ਤਾਂ ਗੁਰੂ ਨੇ ਨੇਪੜੇ ਚਾੜਨੀ ਹੈ। ਉਚਾਰੋ ਮੇਰੇ ਨਾਲ ਇਹ ਪੰਗਤੀ, ਕੀਤਾ ਲੋੜ ਯੇ ਕੰਮ ਸੋ ਹਰ ਪੈ ਆਖੀਏ। ਕਹੋ ਮੇਰੇ ਨਾਲ ਰਲ ਕੇ ਕਾਰਜ ਦੇ ਸਲਾਹ, ਸਤਿਗੁਰ ਸਤਿ ਸਾਖੀਏ। ਨਾਲੇ ਕਾਰਜ ਵੀ ਤੇ ਗੁਰੂ ਤੇਗ ਬਹਾਦਰ ਦਾ ਆਪਣਾ ਹੀ ਹੈ, ਜਿਸ ਦਾ ਕਾਰਜ ਤਿੰਨ ਹੀ ਕੀ ਆ। ਸਾਰੀ ਉਮਰ ਅਸਾਂ ਖੱਟੀ ਖੱਟੀ ਏ, ਨਫੇ ਲਏ ਨੇ, ਸੌਦਾ ਇਹ ਵੀ ਨਫੇ ਦਾ ਹੀ ਹੈ। ਮੈਂ ਤੇ ਇਹ ਆਖਾਂਗਾ, ਜੇ ਮੇਰੀ ਸਾਰੀ ਕੁਲ, ਜੇ ਮੇਰਾ ਸਾਰਾ ਕੋੜਮਾ, ਜੇ ਮੇਰਾ ਸਾਰਾ ਵੰਸ਼ ਗੁਰੂ ਦੇ ਧਰਮ ਨੂੰ ਸੰਸਕਾਰ ਕਰਦਿਆਂ ਹੋਇਆਂ ਆਪ ਲਿਆ ਜਾਏ ਤਾਂ ਵੀ ਨਫੇ ਦਾ ਹੀ ਸੌਦਾ। ਬਸ ਵਿਉਂਤ ਬਣਾ ਲਈ, ਵਿਉਂਤ ਦੇ ਅਨੁਸਾਰ ਕਾਫਲਾ ਵਾਪਸ ਹੁੰਦਾ ਹੈ। ਢੰਡੋਰੇ ਤਾਂ ਪਟੀਂਦੇ ਹੀ ਨੇ, ਹੁਣ ਡਰਦਾ ਕੋਈ ਚਾਂਦਨੀ ਚੌਕ ਵਿੱਚ ਨਹੀਂ ਆਉਂਦਾ। ਤੇ ਜਿਸਲੇ ਲੱਖੀ ਸ਼ਾਹ ਦੇ ਗੱਡਿਆਂ ਦਾ ਕਾਫਲਾ ਆਇਆ, ਗੱਡਵਾਨਾਂ ਨੇ ਦੱਸੀ ਹੋਈ ਵਿਉਂਤ ਅਨੁਸਾਰ ਗੱਡੇ ਦੜਾਉਣੇ ਸ਼ੁਰੂ ਕਰ ਦਿੱਤੇ। ਧੂੜ ਦੇ ਅਲੰਬੇ ਉੱਠੇ, ਧੂੜ ਦਾ ਤੂਫਾਨ ਉੱਠਿਆ। ਤੋ ਸਤਸੰਗ ਜੀ, ਪਹਿਰੇਦਾਰਾਂ ਦੀਆਂ ਅੱਖਾਂ ਵਿੱਚ ਧੂੜ ਪੈ ਗਈ, ਅਫਸਰਾਂ ਨੇ ਅੱਖਾਂ ਮਲਣੀਆਂ ਸ਼ੁਰੂ ਕਰ ਦਿੱਤੀਆਂ, ਪਿੱਛੇ ਹਟ ਗਏ। ਤੇ ਇਸੇ ਅਫਰਾ ਤਫਰੀ ਦੇ ਆਲਮ ਅੰਦਰ ਇੱਕ ਗੱਡਾ ਉਹਨਾਂ ਰੂਈ ਦਾ ਭਰਿਆ ਰੱਖ ਲਿਆ, ਉਹ ਨੇੜੇ ਉਹਦੀ ਲਗਾਇਆ। ਨਗਾਈਆ ਰਾਮ ਤੇ ਇਹਦੇ ਬਾਪੂ ਲੱਖੀ ਸ਼ਾਹ ਨੇ, ਵਣਜਾਰੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਦੇ ਧਰ ਤੱਕ ਪਹੁੰਚ ਜਾਂਦੇ ਨੇ। ਅਰੋਮ ਰੋਮ ਅਰਦਾਸ ਕਰਦਾ, ਸਤਿਗੁਰੂ ਤੇਰਾ ਕਾਰਜ ਤੂੰ ਹੀ ਕਰਨਾ। ਕਹਿੰਦੇ ਨੇ ਚੱਕ ਕੇ ਰੂਈ ਵਾਲੇ ਗੱਡੇ ਵਿੱਚ ਮਹਾਰਾਜ ਦਾ ਧੜ ਛੁਪਾ ਲਿਆ। ਅਫਰਾ ਤਫਰੀ ਮਚੀ ਹੋਈ ਹੈ ਤੇ ਭਜਾ ਲਿਆ ਇੱਕ ਪਾਸੇ ਨੂੰ। ਇਹਨਾਂ ਦਾ ਘਰ ਇੱਥੋਂ ਚਾਰ ਕੋਹ ਦੀ ਵਿੱਥ ਤੇ ਸੀ। ਤੋ ਇੱਥੇ ਅਫਰਾ ਤਫਰੀ ਤੋਂ ਬਾਅਦ ਧੂੜ ਤੇ ਬੇਅੰਤ ਉੱਡੀ ਹੋਈ ਸੀ। ਕਹਿੰਦੇ ਨੇ ਇਹ ਘਰ ਲੈ ਗਏ, ਉਡਾਈ ਜਾਂਦੇ ਨੇ, ਉੱਡੇ ਜਾਂਦੇ ਨੇ। ਘਰ ਜਾ ਕੇ ਇਹਨੇ ਆਵਾਜ਼ ਮਾਰੀ ਆਪਣੇ ਸਵਾਣੀ ਨੂੰ, ਘਰਵਾਲੀ ਨੂੰ, ਪ੍ਰਿਆ ਪਾਰਾਂ ਦੇਈ ਦਰਵਾਜ਼ੇ ਤੇ ਦਸਤਕ, ਪਾਰਾਂ ਦੇਈ। ਕਹਿੰਦੇ ਨੇ ਲੱਖੀ ਸ਼ਾਹ ਨੇ ਆਵਾਜ਼ ਮਾਰੀ ਆਪਣੇ ਘਰ ਵਾਲਿਆਂ ਨੂੰ, ਪਾਰਾਂ ਦੀ ਆਉਂਦੀ ਹੈ। ਆਪਣੇ ਪਤੀ ਨੂੰ ਬੜੇ ਤੌਖਲੇ ਵਿੱਚ ਵੇਖਿਆ, ਕੀ ਕਾਰਨ ਹੈ? ਆਖਣ ਲੱਗਾ, ਮਹਾਨ ਕਾਰਨ ਹੈ, ਮੈਂ ਦੱਸ ਨਹੀਂ ਸਕਾਂਗਾ, ਦਰਵਾਜ਼ਾ ਖੁੱਲ ਛੇਤੀ ਨਾ। ਦਰਵਾਜ਼ਾ ਖੁੱਲਦਾ ਹੈ, ਪੁੱਤਰਾਂ ਦੇ ਨਾਲ ਰਲ ਕੇ ਲੱਖੀ ਸ਼ਾਹ ਰੂਈ ਦੇ ਗੱਡੇ ਦੇ ਵਿੱਚੋਂ ਗੁਰੂ ਦਾ ਧੜ ਚੱਕ ਕੇ ਆਪਣੇ ਅੰਦਰ ਲੈ ਜਾਂਦਾ ਹੈ। ਭਰਾ ਧਰਮਦਾਸ ਨਾਲ ਹੈ, ਨਗਾਈਆ ਰਾਮ ਨਾਲ ਹੈ, ਹੇਮਚੰਦ ਨਾਲ ਹੈ, ਇਹਨਾਂ ਦਾ ਦੋਤਰਾ ਉਦੇ ਚੰਦ ਨਾਲ ਹੈ। ਕਹਿੰਦੇ ਨੇ ਮੈਂ ਨਹੀਂ ਸਮਝ ਰਹੀ ਕੀ ਗੱਲ ਹੈ। ਪਾਰਾਂ ਦੇ ਪਤੀ ਦੇਵ, ਕੀ ਕਾਰਨ ਹੈ ਮੈਨੂੰ ਵੀ ਦੱਸੋ। ਇਹਨੇ ਕਿਹਾ, ਕਰਮਾਂ ਵਾਲੀਏ, ਮੈਂ ਤੇ ਤੂੰ ਜਿਸ ਦੇ ਦਰਸ਼ਨਾਂ ਲਈ ਸਦਾ ਲੋਚਦੇ ਸੀ, ਗੁਰੂ ਤੇਗ ਬਹਾਦਰ ਅੱਜ ਸਾਡੇ ਘਰ ਆਏ ਨੇ। ਇਹ ਗੁਰੂ ਤੇਗ ਬਹਾਦਰ ਦਾ ਧੜ ਹੈ। ਦਰਵਾਜ਼ੇ ਬੰਦ ਹੋ ਗਏ, ਇਹਦੀ ਬਰਾਦਰੀ ਦੇ ਬੰਦੇ ਕੁਛ ਬਾਹਰ ਖਲੋ ਗਏ। ਵਿਉਂਤ ਬਣਾਈ ਅਨੁਸਾਰ ਇਹਨਾਂ ਨੇ ਬੜੀ ਛੇਤੀ ਘਿਓ ਦੇ ਪੀਪੇ ਆਉਂਦੇ, ਲੱਕੜਾਂ ਆਉਂਦੀਆਂ ਆਪਣੇ ਘਰ ਅੰਦਰ, ਜੋ ਬੜਾ ਹੀ ਸੁੰਦਰ ਘਰ ਸੀ, ਇਹ ਬੜਾ ਭਾਰੀ ਠੇਕੇਦਾਰ ਸੀ, ਉਹਦੇ ਵਿੱਚ ਚਿਖਾ ਬਣਾ ਕੇ। ਕਹਿੰਦੇ ਨੇ ਇਹਨੇ ਕਿਹਾ, ਜਿਤਨੇ ਰੇਸ਼ਮ ਦੇ ਕੱਪੜੇ ਨੇ ਲਿਆ ਨੇੜੇ, ਜੋ ਸਮੱਗਰੀ ਸੀ ਜਿਸ ਨੂੰ ਛੇਤੀ ਤੋਂ ਛੇਤੀ ਉੱਡ ਕੇ ਅੱਗ ਪੈ ਸਕੇ, ਉਹ ਨੇੜੇ ਲਿਆਂਦੀ। ਤੋ ਰੂਈ ਸਾਰੀ ਉੱਤੇ ਰੱਖ ਦਿੱਤੀ। ਇਉਂ ਕਹਿੰਦਿਆਂ ਹੋਇਆਂ ਇਹਨਾਂ ਨੇ ਬੇਅੰਤ ਬਣਾਈ, ਆਪਣੇ ਪੁੱਤਰਾਂ ਨੂੰ ਲੈ ਕੇ ਮਹਾਰਾਜ ਦੇ ਧਰ ਦਾ ਇਸ਼ਨਾਨ ਕੀਤਾ, ਕਰਾਇਆ, ਚਰਨਾਂ ਤੇ ਸਿਰ ਧਰਿਆ, ਚਰਨ ਚੁੰਮੇ। ਨਾਲੇ ਕੁਛ ਨੈਣਾਂ 'ਚ ਸ਼ਹਿਬਰ ਲੱਗੀ ਹੋਈ ਹੈ। ਸਾਰਾ ਟੱਬਰ ਕਹਿੰਦਾ ਹੈ, ਮਹਾਨ ਸ਼ਹੀਦ, ਜੇ ਸਾਡਾ ਵਾਹ ਚੱਲਦਾ ਹੁੰਦਾ ਚਾਂਦਨੀ ਚੌਕ ਤੋਂ ਇੱਥੇ ਤੱਕ ਤੇਰੇ ਜਲੂਸ ਦੇ ਅੱਗੇ, ਇੱਧਰ ਮਸ਼ਕਾਂ ਭਰ ਭਰ ਕੇ ਅਸੀਂ ਇੱਧਰ ਖਲੇਰਦੇ ਆਉਂਦੇ, ਤੇ ਗੁਲਾਬ ਦੇ ਨਾਲ ਰਾਹ ਧੋ ਦਿੱਤੇ ਜਾਂਦੇ, ਤੂੰ ਇੱਧਰ ਨਾਲ ਧੋ ਦਿੰਦੇ ਨੇ, ਤੇ ਤੇਰੀਆਂ ਰਾਹਾਂ ਇੱਧਰ ਨਾਲ ਧੋ ਦਿੰਦੇ, ਹੂਰਾਂ ਤੇਰੇ ਕਾਫਲੇ ਇਹ ਜਲੂਸ ਵਿੱਚ ਹੁੰਦੀਆਂ, ਨੂਰੀ ਲੋਕ ਆਉਂਦੇ, ਫਰਿਸ਼ਤੇ ਆਉਂਦੇ, ਮਲਕ ਆਉਂਦੇ, ਕਿੰਨਰ ਆਉਂਦੇ, ਗੰਧਰਵ ਆਉਂਦੇ, ਅੱਜ ਨਾ ਖੁੱਲ੍ਹ ਕੇ ਕੀਰਤਨ ਕਰ ਸਕਦੇ ਹਾਂ, ਅੱਜ ਨਾ ਖੁੱਲ੍ਹ ਕੇ ਅਰਦਾਸ ਕਰ ਸਕਦੇ ਹਾਂ, ਨਾ ਆਪਣੇ ਮਨ ਦੀ ਰੀਝ ਨਾਲ ਖੁੱਲ੍ਹ ਕੇ ਦੀਦਾਰ ਕਰ ਸਕਦੇ ਹਾਂ, ਰੱਜ ਕੇ ਦੇਖ ਲਈਏ ਕਿ ਕੱਲ੍ਹ ਨੂੰ ਸੰਸਕਾਰ ਕਰਾਂਗੇ। ਹਰ ਚੀਜ਼ ਮੁਕਸਰ ਕਰਕੇ ਅਸੀਂ ਇਹ ਸੇਵਾ ਕਰ ਰਹੇ ਹਾਂ। ਇਹ ਕਹਿੰਦਿਆਂ ਹੋਇਆਂ ਗਲਤ ਪੱਲੂ ਪਾ ਕੇ ਅਰਦਾਸ ਕੀਤੀ, ਭੁੱਲਾਂ ਬਖਸ਼ਵਾਈਆਂ, ਅਤੇ ਚਿਖਾ 'ਤੇ ਗੁਰੂ ਤੇਗ ਬਹਾਦਰ ਦਾ ਪਵਿੱਤਰ ਧੜ ਸਜਾ ਦਿੱਤਾ। ਕੁਛ ਨਹੀਂ ਪਤਾ ਮਾਤਾ ਨਾਨਕੀ ਨੂੰ ਕਿ ਮੇਰੇ ਪੁੱਤਰ ਦੇ ਧੜ ਦਾ ਕੀ ਹਸ਼ਰ ਹੈ, ਕੁਛ ਨਹੀਂ ਪਤਾ ਸੁਹਾਗਣ ਸ਼੍ਰੀ ਗੁਜਰੀ ਜੀ ਨੂੰ ਕਿ ਮੇਰੇ ਸਿਰ ਦੇ ਸੁਹਾਗ ਦੇ ਧੜਦਾ ਨੂੰ ਕਿ ਕੁਛ ਨਹੀਂ ਪਤਾ ਸਾਹਿਬਜ਼ਾਦੇ ਗੋਬਿੰਦ ਰਾਏ ਨੂੰ ਕਿ ਬਾਪੂ ਜੀ ਦਾ ਪਵਿੱਤਰ ਧੜ ਕਿੱਥੇ ਹੋਵੇਗਾ, ਕਿਸ ਹਾਲਤ ਵਿੱਚ ਹੋਵੇਗਾ। ਤੋ ਸਿੱਖ ਸਿੱਖੀ ਪਹਿਨਵਾ ਰਹੇ ਨੇ, ਇਸ਼ਕ ਪਹਿਨਵਾ ਰਹੇ ਨੇ, ਸ਼ਰਧਾ ਤੇ ਇਮਾਨ ਸਾਰੇ ਟੱਪੇ ਨੇ। ਚਿਖਾਂ ਨੂੰ ਅੱਗ ਲੱਗਦਿਆਂ ਸਾਰੇ ਟੱਬਰ ਨੇ ਬਿਉਂਤ ਬਣਾਈ ਹੋਈ ਸੀ, ਹੱਥਾਂ ਦੇ ਵਿੱਚ ਕੋਈ ਐਸੀ ਚੀਜ਼ ਫੜੀ ਜਿਹਦੇ ਨਾਲ ਆਪਣੇ ਸਾਰੇ ਘਰ ਦੇ ਬਾਹਰ ਬੰਨੇ ਅੱਗ ਲਾ ਦਿੱਤੀ, ਇੱਕ ਇੱਕ ਕਮਰੇ ਨੂੰ ਅੱਗ ਲਾ ਦਿੱਤੀ, ਇੱਕ ਇੱਕ ਸਾਮਾਨ ਨੂੰ ਅੱਗ ਲਾ ਦਿੱਤੀ। ਜਿਸ ਨੇ ਇਹਨਾਂ ਵੇਖ ਲਿਆ ਕਿ ਹੁਣ ਸੰਸਕਾਰ ਪੂਰਾ ਹੋ ਗਿਆ ਹੋਵੇਗਾ, ਤੇ ਸਾਰੇ ਜਣੇ ਰਲ ਕੇ ਬੌੜੀ ਬੌੜੀ ਕਰਨ ਲੱਗ ਪਏ, ਸਾਡਾ ਘਰ ਸੜ ਗਿਆ, ਸਾਡਾ ਘਰ ਸੜ ਗਿਆ। ਇਉਂ ਇਹ ਦੁਹਾਈਆਂ ਪਾਉਂਦੇ, ਅੱਗ ਇੰਨੀ ਫੈਲ ਚੁੱਕੀ ਸੀ ਕਿ ਕੋਈ ਨੇੜੇ ਨਾ ਜਾ ਸਕੇ। ਇੱਧਰ ਜਿਸ ਵੇਲੇ ਧੂੜ, ਹਾਂਜੀ, ਇਹਦੀ ਬਿਉਂਤ ਦੇ ਸ਼ਬਦ ਇਹ ਨੇ ਕਿ ਮੇਰੇ ਭਰਾ ਜੀ ਤੇ ਮੇਰੇ ਬੱਚਿਓ, ਕੁਛ ਵੀ ਹੋ, ਸੰਸਕਾਰ ਸੰਸਕਾਰ ਕਰਨ ਦਾ ਢੰਗ ਬਣਾਉਣਾ ਹੈ। ਫਿਰ ਜੀ ਇਹਨਾਂ ਦੇ ਸੰਸਕਾਰ ਦਾ ਫੈਸਲਾ ਕਰਕੇ ਅੱਗ ਲਾ ਦਿੱਤੀ ਸਾਰੇ ਘਰ ਨੂੰ, ਬੜੀ ਛੇਤੀ ਫੈਸਲਾ ਕਰਕੇ ਅੱਗ ਲਾ ਦਿੱਤੀ ਸਾਰੇ ਘਰ ਨੂੰ। ਸਿੱਖੀ ਸ਼ਾਹ ਨੇ ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ, ਇੱਧਰ ਤੱਕੋ ਜ਼ਰਾ, ਧੂੜ ਹਲਕੀ ਹੋਈ, ਪਹਿਰੇਦਾਰ ਨੇੜੇ ਆਏ ਚਾਂਦਨੀ ਚੌਕ ਦੇ, ਪਰ ਵੇਖਦੇ ਕੀ ਨੇ, ਜਿਵੇਂ ਕੁਝ ਦਿਨ ਪਹਿਲਾਂ ਸੀਸ ਗਾਇਬ ਹੋ ਗਿਆ ਸੀ, ਧੜ ਵੀ ਗਾਇਬ ਹੋ ਗਿਆ, ਘੋੜ ਸਵਾਰ ਦੌੜੇ ਫਿਰਦੇ ਨੇ, ਅਫਰਾ ਤਫਰੀ ਮਚ ਗਈ, ਲਾਲ ਕਿਲੇ ਖਬਰ ਪਹੁੰਚ ਗਈ, ਹਰ ਕੋਤਵਾਲੀ ਅੰਦਰ ਖਬਰ ਪਹੁੰਚ ਗਈ, ਦਿੱਲੀ ਨੂੰ ਘੇਰਾ ਪਾ ਲਿਆ ਗਿਆ, ਬਾਜ਼ਾਰਾਂ ਅੰਦਰ ਗਸ਼ਤਾਂ ਲੱਗ ਗਈਆਂ, ਤੇ ਚਾਂਦਨੀ ਚੌਕ ਵਿੱਚ ਵੀ ਬੜੀ ਤਲਾਸ਼ੀ ਸ਼ੁਰੂ ਹੋ ਗਈ। ਕਿਸੇ ਨੇ ਆਖਿਆ, ਜਿਸ ਵੇਲੇ ਇੱਥੋਂ ਗੱਡੇ ਲੰਘੇ ਨੇ, ਧੂੜ ਉੱਡੀ ਏ, ਉਹਦੇ ਵਿੱਚ ਕੋਈ ਕਾਰਾ ਹੋਇਆ, ਘੋੜ ਸਵਾਰ ਭੱਜਦੇ ਨੇ, ਗੱਡੀਆਂ ਨੂੰ ਘੇਰ ਲੈਂਦੇ ਨੇ, ਗੜਵਾਨਾਂ ਨੂੰ ਘੇਰ ਲੈਂਦੇ ਨੇ, ਗੜਵਾਨਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ, ਇਕੱਠਿਆਂ ਕੀਤਾ ਗਿਆ, ਇੱਕ ਇੱਕ ਗੱਡੇ ਦੀ ਤਲਾਸ਼ੀ ਲਈ ਗਈ। ਉਹਨਾਂ ਨੇ ਕਿਹਾ, ਸਾਨੂੰ ਕੁਛ ਨਹੀਂ ਪਤਾ, ਪੁੱਛਿਆ ਗਿਆ, ਉਹਨਾਂ ਨੇ ਸਾਫ਼ ਇਨਕਾਰ ਕੀਤਾ, ਪਤਾ ਹੁੰਦਿਆਂ ਵੀ ਸਾਫ਼ ਇਨਕਾਰ ਕਰ ਦਿੱਤਾ ਤੇ ਦਿੜ ਰਹੇ। ਐਸਾ ਝੂਠ ਤਾਂ, ਐਸੇ ਝੂਠ ਤੋਂ ਤਾਂ ਕਈ ਸੱਚ ਵੀ ਕੁਰਬਾਨ ਕਰ ਦਿੱਤੇ ਜਾਵਣ ਤੇ ਠੀਕ ਹੈ। ਇਹਨਾਂ ਨੇ ਝੂਠ ਬੋਲਿਆ ਪਰ ਸੱਚ ਨਾਲੋਂ ਸਵੱਛ। ਸਾਨੂੰ ਨਹੀਂ ਪਤਾ ਧੜ ਦਾ ਕੀ ਹੋਇਆ ਹੈ, ਗੱਲ ਇਹ ਵੀ ਠੀਕ ਸੀ, ਇਹਨਾਂ ਨੂੰ ਕੀ ਪਤਾ ਅੱਗੇ ਕੀ ਹੋਇਆ ਹੈ। ਤੇ ਇਹ ਘੋੜ ਸਵਾਰਾਂ ਨੇ ਇਹਨਾਂ ਗੜਵਾਨਾਂ ਨੂੰ ਬੜਾ ਡਰਾਇਆ ਤੇ ਧਮਕਾਇਆ, ਪਰ ਕੁਛ ਹਾਸਲ ਨਾ ਹੋ ਸਕਿਆ। ਆਖਿਰ ਕਿਸੇ ਆਖਿਆ, ਲੱਖੀ ਸ਼ਾਹ ਵੀ ਇੱਥੋਂ ਘੁੰਮ ਕੇ ਗਿਆ ਸੀ, ਕਿਸੇ CID ਦੇ ਆਫਿਸਰ ਨੇ ਇਹ ਗੱਲ ਵੀ ਦੱਸੀ। ਪੁਲਿਸ ਦੀ ਇੱਕ ਟੁਕੜੀ ਘੋੜਿਆਂ ਤੇ ਚੜੀ ਹੋਈ, ਤਲਵਾਰਾਂ, ਨੇਜ਼ੇ, ਬੰਦੂਕਾਂ ਹੱਥ 'ਚ ਲੈ ਕੇ ਸਿੱਧੀ ਰਕਾਬਗੰਜ ਆ ਗਈ। ਰਕਾਬਗੰਜ ਵਿਖੇ ਲੱਖੀ ਸ਼ਾਹ ਦਾ ਬੜਾ ਭਾਰੀ ਘਰ ਸੀ, ਇੱਥੇ ਮੁਗਲ ਹਕੂਮਤ ਦੇ ਹਮ ਰਕਾਬ ਘੋੜ ਸਵਾਰ ਠਹਿਰਿਆ ਕਰਦੇ ਸਨ, ਤਾਂ ਇਸ ਨੂੰ ਰਕਾਬਗੰਜ ਆਖਦੇ ਨੇ। ਪਰ ਲੱਖੀ ਸ਼ਾਹ ਨੂੰ ਪੁੱਛਣ ਵਾਸਤੇ ਆ ਗਏ, ਆ ਕੇ ਕੀ ਵੇਖਣ, ਪੁੱਤਰਾਂ ਸਮੇਤ ਬਾਵੀ ਉਲਾਰ ਕੇ ਲੱਖੀ ਸ਼ਾਹ ਦੁਹਾਈ ਪਿਆ ਪਾਵੇ, ਮੇਰਾ ਘਰ ਫੁੱਕ ਗਿਆ, ਮੇਰੇ ਘਰ ਨੂੰ ਅੱਗ ਲੱਗ ਗਈ, ਬਚਾਓ ਬਚਾਓ ਬੀਬੀ ਜੀ, ਬਚਾਓ ਬਚਾਓ, ਇਸ ਤਰ੍ਹਾਂ ਹੋ ਰਿਹਾ ਹੈ। ਇਹਨਾਂ ਦੀ ਜ਼ਰੂਰਤ ਨਾ ਪਈ, ਇਹਨਾਂ ਦਾ ਹੌਸਲਾ ਨਾ ਪਿਆ, ਇਹਨਾਂ ਤੇ ਇਹਨੂੰ ਵੀ ਪੁੱਛ ਸਕੀਏ, ਇਹਦਾ ਤਾਂ ਅੱਗੇ ਨੁਕਸਾਨ ਹੋ ਰਿਹਾ ਹੈ। ਐਸੀ ਕੁਦਰਤ ਨੇ ਖੇਡ ਵਰਤਾਈ, ਐਸਾ ਚੋਜ ਵਰਤਾਇਆ, ਸਿੱਖ ਦੇ ਜਜ਼ਬੇ ਨੂੰ ਭਾਗ ਲੱਗੇ, ਸਿੱਖ ਦੀ ਅਰਦਾਸ ਥਾਂ ਪਈ, ਤੇ ਉਸ ਵੇਲੇ ਘਰ ਨੂੰ ਅੱਗ ਲੱਗੀ ਵੇਖ ਕੇ ਅਫਸਰਾਂ ਨੇ ਪੁੱਛਣ ਦਾ ਹੀਆ ਹੀ ਨਹੀਂ ਕੀਤਾ, ਉਦੋਂ ਤੱਕ ਸੰਸਕਾਰ ਹੋ ਚੁੱਕਾ ਸੀ। ਐਨ ਉਸੇ ਤਰ੍ਹਾਂ ਜਿਵੇਂ ਸੀਸ ਦਾ ਸੰਸਕਾਰ ਸੀਸਗੰਜ ਸਾਹਿਬ ਆਨੰਦਪੁਰ ਹੋ ਰਿਹਾ ਹੈ, 250-300 ਮੀਲ ਦੀ ਵਿੱਥ ਉੱਤੇ ਪਵਿੱਤਰ ਧੜ ਦਾ ਸੰਸਕਾਰ ਲੱਖੀ ਸ਼ਾਹ ਠੇਕੇਦਾਰ ਦੇ ਘਰ ਵਿੱਚ, ਵਣਜਾਰੇ ਦੇ ਘਰ ਵਿੱਚ ਹੋ ਰਿਹਾ ਹੈ, ਤੇ ਉਧਰੋਂ ਆਨੰਦਪੁਰੋਂ ਇੱਕ ਆਵਾਜ਼ ਆਉਂਦੀ ਹੈ ਦਿੱਲੀ ਵੱਲ ਨੂੰ, ਉਧਰੋਂ ਦਿੱਲੀਓਂ ਇੱਕ ਆਵਾਜ਼ ਜਾਂਦੀ ਹੈ ਪੂਰੀ ਆਨੰਦ ਵੱਲ ਨੂੰ। ਸਾਰੇ ਖਲਾ ਅੰਦਰ, ਗਗਨਾ ਮੰਡਲਾਂ ਅੰਦਰ, ਅਰਸ਼ਾਂ ਕੁਰਸ਼ਾਂ ਅੰਦਰ, ਪਤਾਲਾਂ ਰਸਾਤਲਾਂ ਅੰਦਰ, ਧਰਤੀਆਂ ਅੰਦਰ ਇਹ ਆਵਾਜ਼ ਉਸ ਵੇਲੇ ਗੂੰਜ ਰਹੀ ਸੀ, ਕਿਹੜੀ? ਕਿਰਪਾ ਕਰੋ ਹੌਲੀ ਹੌਲੀ ਤੁਸੀਂ ਵੀ ਉਚਾਰਨ ਕਰੋ।
ਜੀ ਸੋਨੇ ਕੇ ਦਿਨ ਮਿਲੇ,
ਜੋ ਗੁਰੂ ਮਹਾਰਾਜ ਜੀ ਦੀ ਸ਼ਰਧਾ ਤੇ ਅਕੀਦਤ ਨਾਲ ਇਹ ਤੁਕ ਕਹਿਣ ਤੋਂ ਵਾਂਝੀ ਰਹਿ ਜਾਏ।
ਜੋਤੀ ਜੋਤੀ
ਕਿਸੇ ਸੌਦੇ ਵਿੱਚ ਕਿਸੇ ਕੰਮ ਵਿੱਚ ਥੋੜ੍ਹਾ ਬਹੁਤ ਨਫ਼ਾ ਹੋਵੇ, ਕਿਸੇ 'ਚ ਜ਼ਰਾ ਵਾਧੂ ਹੋਵੇ ਅਤੇ ਕਿਸੇ 'ਚ ਹੋਰ ਵਾਧੂ ਨਫ਼ਾ ਹੋ ਜਾਏ, ਅਤੇ ਉਹਦੇ ਨਾਲ ਇਹ ਚੀਜ਼ਾਂ ਘਰ ਦੀਆਂ ਬਣਾਵੇ, ਖਾਨਦਾਨ ਦੀਆਂ ਬਣਾਵੇ, ਪ੍ਰੋਪਰਟੀ ਵਧਾਵੇ। ਪਰ ਅੱਜ ਇਹਨੇ ਇੱਕ ਸੌਦਾ ਕੀਤਾ ਲੱਖੀ ਸ਼ਾਹ ਨੇ, ਜਿਹਦੇ ਵਿੱਚ ਆਪਣੀ ਸਾਰੀ ਬਣਾਈ ਹੋਈ ਪ੍ਰੋਪਰਟੀ ਨੂੰ ਸਵਾਹ ਕਰਕੇ ਖਤਮ ਕਰਕੇ ਇਹਨੂੰ ਲੱਖਾਂ ਦਾ ਅਤੇ ਕਰੋੜਾਂ ਦਾ ਅਤੇ ਅਸੰਖਾਂ ਦਾ ਨਫ਼ਾ ਹੋ ਗਿਆ। ਲੱਖੀ ਸ਼ਾਹ ਨੂੰ ਜੋ ਅੱਜ ਨਫ਼ਾ ਹੋਇਆ ਇਹ ਸਾਰੀ ਜ਼ਿੰਦਗੀ ਦੇ ਕਾਰੋਬਾਰ 'ਚ ਨਹੀਂ ਹੋਇਆ, ਪਰ ਇਹ ਹੋਇਆ ਕਦੋਂ? ਜਦੋਂ ਸੱਚ ਦੇ ਰਾਹ 'ਤੇ, ਹਕੀਕਤ ਦੇ ਰਾਹ 'ਤੇ, ਪੂਰੇ ਗੁਰੂ ਦੇ ਰਾਹ 'ਤੇ, ਮੁਰਸ਼ਦ ਕਾਮਲ ਦੇ ਰਾਹ 'ਤੇ ਇਸ਼ਕ ਨਿਭਾਉਂਦਿਆਂ ਹੋਇਆ ਇਹਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਕੀਤਾ। ਸੱਚਮੁੱਚ ਅੱਜ ਇਹਨੂੰ ਉਹ ਨਫ਼ਾ ਹੋਇਆ ਜਿਹੜਾ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ। ਸਤਸੰਗ ਜੀ, ਉਸ ਵੇਲੇ ਤੇ ਹੁਣ ਵੀ, ਮਾਜ਼ੀ ਵਿੱਚ ਵੀ ਤੇ ਹੁਣ ਹਾਲ ਵਿੱਚ ਵੀ ਤੇ ਮੁਸਤਕਬਿਲ ਵਿੱਚ ਵੀ ਸਦਾ ਸਦਾ ਇਹ ਯਾਦ ਕਾਇਮ ਰਹੇਗੀ। ਗੁਰੂ ਦੇ ਇੱਕ ਸਿੱਖ ਪਰਿਵਾਰ ਨੇ ਕਿਵੇਂ ਗੁਰੂ ਦੇ ਚਰਨਾਂ ਉੱਤੋਂ ਆਪਣੀ ਜਾਨ ਵਾਰੀ, ਹਰ ਖਤਰਾ ਮੁੱਲ ਲਿਆ ਤੇ ਹੁਣ ਇਸ ਤਰ੍ਹਾਂ ਨਾਲ ਉਹ ਪ੍ਰਵਾਨਿਤ ਹੋਏ। ਇਤਿਹਾਸ ਨੇ ਇਹਨਾਂ ਦੀ ਪਵਿੱਤਰ ਯਾਦ ਵੀ ਸੰਭਾਲ ਕੇ ਰੱਖੀ ਹੈ। ਚਿਖਾ ਠੰਡੀ ਹੋ ਗਈ, ਲਾਟਾਂ ਸ਼ਾਂਤ ਹੋ ਗਈਆਂ। ਲੱਖੀ ਸ਼ਾਹ ਆਪਣੇ ਪਰਿਵਾਰ ਸਮੇਤ ਗੁਰੂ ਦੀ ਇਹ ਤੁੱਛ ਜਿਹੀ ਸੇਵਾ ਕਰਕੇ ਸ਼ਾਂਤ ਹੋ ਗਿਆ। ਅਸਥੀਆਂ ਚੁਗੀਆਂ ਗਈਆਂ, ਇਸ਼ਨਾਨ ਕਰਾਇਆ ਗਿਆ ਉਹਨਾਂ ਦਾ, ਇੱਕ ਗਾਗਰ ਵਿੱਚ ਬੰਦ ਕਰ ਲਈਆਂ। ਹਾਂ, ਉਹੀ ਗਾਗਰ ਜਦੋਂ ਤੁਸੀਂ ਹੁਣ ਦਿੱਲੀ ਜਾਂਦੇ ਹੋ, ਗੁਰਦੁਆਰਾ ਰਕਾਬ ਸਿੰਘਗੰਜ ਸਾਹਿਬ ਦੀ ਯਾਤਰਾ ਲਈ ਜਾਂਦੇ ਹੋ ਕਿ ਮਹਾਨ ਗੁਰੂ ਦੇ ਇਸ ਅੰਤਮ ਸਥਾਨ 'ਤੇ ਵੀ ਸਜਦਾ ਅਦਾ ਕਰ ਚਲੀਏ, ਰਿਸ਼ਤੇਦਾਰਾਂ ਦੇ ਵੀ ਜਾਂਦੇ ਹੋ ਪਰ ਗੁਰੂ ਨਾਲ ਰਿਸ਼ਤਾ ਵੀ ਨਿਭਾਉਣ ਲਈ ਉੱਥੇ ਜਾਂਦੇ ਹੋ, ਤਾਂ ਜਿਹੜੀ ਗਾਗਰ ਮਹਾਰਾਜ ਦੇ ਪ੍ਰਕਾਸ਼ ਦੇ ਹੇਠਲੇ ਬੰਨੇ ਭੋਰਾ ਬਣਿਆ ਹੈ, ਭੋਰੇ ਵਿੱਚ ਪਈ ਹੈ, ਉਸੇ ਗਾਗਰ ਦਾ ਜ਼ਿਕਰ ਦਾਸ ਕਰ ਰਿਹਾ ਹੈ। ਲੱਖੀ ਸ਼ਾਹ ਨੇ ਨਗਾਈਆ ਰਾਮ ਨੇ ਰਲ ਕੇ ਇੱਕ ਗਾਗਰ ਲਈ ਗੁਰੂ ਸਾਹਿਬ ਜੀ ਦੇ ਸਾਰੀਆਂ ਅਸਥੀਆਂ ਉਹਦੇ ਅੰਦਰ ਬੰਦ ਕਰ ਦਿੱਤੀਆਂ। ਇੱਕ ਮੋਹਰ ਵੀ ਉਹਦੇ ਵਿੱਚ ਹੈ। ਉਹ ਦਾਸ ਨੂੰ ਹਾਲੇ ਤੱਕ ਪਤਾ ਨਹੀਂ ਲੱਗਾ ਕਿ ਗੁਰੂ ਦੇ ਹੱਥਾਂ ਦੀ ਉਹ ਮੋਹਰ ਲੱਖੀ ਸ਼ਾਹ ਨੇ ਨਿਸ਼ਾਨੀ ਵਜੋਂ ਉਹਨਾਂ ਅਸਥੀਆਂ ਵਿੱਚ ਦੇ ਕੇ ਕਿਹਨੇ ਬੰਦ ਕਰ ਦਿੱਤੀ ਕਿ ਮੇਰੇ ਤੋਂ ਬਾਅਦ ਜੇ ਕੋਈ ਆਊਗਾ ਇੱਥੇ ਤਲਾਸ਼ ਕਰੇਗਾ ਅਤੇ ਖੋਦਿਆਂ ਹੋਇਆਂ ਧਰਤੀ ਵਿੱਚੋਂ ਗਾਗਰ ਨਿਕਲੇਗੀ ਅਤੇ ਨਿਸ਼ਚਾ ਹੋ ਜਾਏਗਾ ਮੋਹਰ ਵੇਖ ਕੇ ਕਿ ਗੁਰੂ ਦੇ ਹੱਥਾਂ ਦੀ ਮੋਹਰ ਹੈ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਹੀ ਪਵਿੱਤਰ ਅਸਥੀਆਂ ਨੇ ਸਤਸੰਗਤ ਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਸ ਥਾਂ ਦੀ ਯਾਤਰਾ ਕੀਤੀ ਅਤੇ ਸਰਦਾਰ ਬਘੇਲ ਸਿੰਘ ਜੀ ਨੇ 30,000 ਖਾਲਸੇ ਨੂੰ ਨਾਲ ਲੈ ਕੇ ਜਦੋਂ ਦਿੱਲੀ 'ਤੇ ਹਮਲਾ ਕੀਤਾ ਅਤੇ ਦਿੱਲੀ ਖਾਲਸੇ ਨੇ ਜਿੱਤ ਲਈ, ਲਾਲ ਕਿਲ੍ਹੇ ਉੱਤੇ ਖਾਲਸੇ ਨਿਸ਼ਾਨ ਝੂਲਿਆ ਅਤੇ ਉਦੋਂ ਬਘੇਲ ਸਿੰਘ ਦੇ ਸਿਪਾਸਾਲਾਰਾਂ ਅਤੇ ਸਰਦਾਰਾਂ ਨੇ, ਮੈਂ 2 ਮਿੰਟੇ ਹੋਰ ਲੈਣੇ, ਪ੍ਰਬੰਧਕਾਂ ਕੋਲੋਂ ਬੜੀ ਨਿਮਰਤਾ ਨਾਲ ਖਿਮਾ ਮੰਗਦਾ ਹਾਂ ਕਿ ਇਸ ਗੱਲ ਦੇ ਇੱਥੇ ਤੱਕ ਪਹੁੰਚ ਲਈਏ। ਸਰਦਾਰ ਬਘੇਲ ਸਿੰਘ ਜੀ ਨੇ 1783 ਸਨ ਮਾਰਚ ਮਹੀਨੇ ਦਿੱਲੀ ਫਤਿਹ ਕੀਤੀ, ਖਾਲਸੇ ਦਾ ਰਾਜ ਦਿੱਲੀ 'ਤੇ ਹੋਇਆ ਅਤੇ ਉਦੋਂ ਕਿਵੇਂ ਫਿਰ ਗੱਲ ਵਿੱਚ ਪੱਲਾ ਪਾ ਕੇ ਮੁਗਲਾਣੀ ਬੇਗਮ ਅਤੇ ਹੋਰ ਖਾਨਦਾਨ ਦੇ ਬੰਦੇ ਬਘੇਲ ਸਿੰਘ ਦੀ ਸ਼ਰਨ ਵਿੱਚ ਆਏ, ਖਾਲਸੇ ਦੀ ਸ਼ਰਨ ਵਿੱਚ ਆਏ ਅਤੇ ਉਹਨਾਂ ਨੇ ਕਿਹਾ ਅਸੀਂ ਤੁਹਾਡੀ ਸ਼ਰਨ ਆਉਂਦੇ ਹਾਂ। ਗੁਰੂ ਖਾਲਸੇ ਦਾ ਗੁਰੂ ਵਾਲਾ ਹੀ ਸੁਭਾਅ ਹੈ, ਜੋ ਸ਼ਰਨ ਆਵੇ ਅਤੇ ਸਕੰਠ ਲਾਵੇ। ਬੇਗਮ ਨੇ ਤਰਲਾ ਕੀਤਾ, ਮੈਨੂੰ ਦਿੱਲੀ ਵਾਪਸ ਦੇ ਦਿਓ। ਬਘੇਲ ਸਿੰਘ ਨੇ ਆਖਿਆ ਇੱਕ ਸ਼ਰਤ ਉੱਤੇ ਕਿ ਸਾਰੇ ਗੁਰੂ ਅਸਥਾਨ ਬਣਾ ਰਹੇ ਹਨ, ਪਰ ਜਦੋਂ ਵੇਖਿਆ ਕਿ ਰਕਾਬਗੰਜ ਸਾਹਿਬ ਇੱਕ ਛੋਟੀ ਜਿਹੀ ਛੱਪਰੀ ਪਈ ਹੋਈ ਹੈ ਅਤੇ ਬਘੇਲ ਸਿੰਘ ਨੇ ਵੇਖਿਆ ਇਹਦੇ ਨੇੜੇ ਮੁਗਲਾਂ ਨੇ ਜ਼ੋਰ ਨਾਲ ਇੱਕ ਮਸੀਤ ਬਣਾ ਲਈ ਹੋਈ ਹੈ ਅਤੇ ਸਰਦਾਰਾਂ ਨੇ ਕਿਹਾ ਸਰਦਾਰ ਜੀ ਇਹ ਮਸੀਤ ਢਾਈ ਜਾਵੇਗੀ। ਮੁਸਲਮਾਨਾਂ ਨੇ ਕੁਝ ਵਿਰੋਧਤਾ ਕੀਤੀ ਅਤੇ ਫੈਸਲਾ ਇਹ ਹੋਇਆ ਕਿ ਧਰਤੀ ਖੋਦ ਕੇ ਵੇਖੀ ਜਾਏ, ਜੇ ਤਾਂ ਗੁਰੂ ਦਾ ਅਸਥਾਨ ਹੋਇਆ ਤਾਂ ਖਾਲਸਾ ਦੇ ਉੱਤੇ ਕਬਜ਼ਾ ਕਰਕੇ ਗੁਰਦੁਆਰਾ ਉਸਾਰੇਗਾ, ਜੇ ਨਾ ਇੱਥੋਂ ਕੁਝ ਸਾਡਾ ਨਿਕਲਿਆ ਤਾਂ ਮਸੀਤ ਖੜੀ ਰਹੇਗੀ। ਆਖਿਰ ਧਰਤੀ ਖੋਦੀ ਗਈ, ਲੱਖੀ ਸ਼ਾਹ ਦੀ ਅੰਸ਼ ਬੰਸ਼ ਤੋਂ ਪਤਾ ਲੱਗ ਚੁੱਕਾ ਸੀ ਕਿ ਉਹ ਥਾਂ ਹੈ ਜਿੱਥੇ ਸਾਡੇ ਬਜ਼ੁਰਗ ਲੱਖੀ ਸ਼ਾਹ ਨੇ ਗੁਰੂ ਦੀ ਸੇਵਾ ਕਰਦੇ ਆਪਣਾ ਘਰ ਫੂਕ ਲਿਆ ਸੀ ਅਤੇ ਗੁਰੂ ਦੀਆਂ ਅਸਥੀਆਂ ਗਾਗਰ 'ਚ ਪਾ ਕੇ ਦਫ਼ਨ ਕੀਤੀਆਂ ਹੋਈਆਂ ਨੇ, ਦੱਬੀਆਂ ਹੋਈਆਂ ਨੇ। ਅਤੇ ਕਹਿੰਦੇ ਨੇ ਧਰਤੀ ਖੋਦੀ, ਸਰਦਾਰ ਬਘੇਲ ਸਿੰਘ ਜੀ ਉੱਥੇ ਨੇ, ਬੜੇ ਬੜੇ ਮੁਗਲ ਅਤੇ ਹੋਰ ਮੁਸਲਮਾਨ ਉੱਥੇ ਨੇ, ਕਾਜ਼ੀ ਉੱਥੇ ਨੇ, ਵਿੱਚੋਂ ਨਿਕਲੀ ਆਉਣੀ ਸੀ ਗਾਗਰ ਨਿਕਲੀ ਜਿਹਦੇ ਅੱਜ ਵੀ ਉੱਥੇ ਦਰਸ਼ਨ ਅਤੇ ਦੀਦਾਰ ਹੁੰਦੇ ਨੇ, ਅਤੇ ਗਾਗਰ ਵਿੱਚੋਂ ਇੱਕ ਮੋਹਰ ਨਿਕਲੀ, ਮਸੀਤ ਦੀ ਜਗ੍ਹਾ ਗੁਰਦੁਆਰਾ ਉਸਾਰਿਆ ਗਿਆ। ਇਹ ਪਾਰਲੀਮੈਂਟ ਹਾਊਸ ਦੇ ਨੇੜੇ ਗੁਰਦੁਆਰਾ ਹੈ ਅਤੇ ਗੁਰੂ ਦੇ ਸਿੱਖ ਇਸ ਦੀ ਸੇਵਾ ਕਰਦੇ ਨੇ ਅਤੇ ਉਹਨਾਂ ਦਾ ਇਹ ਖਿਆਲ ਹੈ ਕਿ ਗੌਰਮੈਂਟ ਦਾ ਪਾਰਲੀਮੈਂਟ ਹਾਊਸ ਵੀ ਲੋਕ ਦੇਖਣ ਆਉਣ, ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅੰਤਮ ਇਹ ਸੰਸਕਾਰ ਅਸਥਾਨ ਦੇਖ ਕੇ ਵੀ ਇਹਨਾਂ ਨੂੰ ਸ਼ਾਂਤੀ ਆ ਜਾਏ। ਪਾਰਲੀਮੈਂਟ ਹਾਊਸ ਵਿੱਚੋਂ ਤਾਂ ਨਹੀਂ, ਪਰ ਇੱਥੇ ਤਾਂ ਭੁੱਖਿਆਂ ਦੇ ਢਿੱਡ ਭਰਦੇ ਨੇ ਅਤੇ ਹਰ ਲੋੜਵੰਦ ਦੀ ਲੋੜ ਗੁਰੂ ਤੇਗ ਬਹਾਦਰ ਅੱਜ ਵੀ ਪੂਰੀ ਕਰ ਰਿਹਾ ਹੈ। ਤੋ ਸਤਸੰਗ ਜੀ ਇਹ ਤੋਂ ਕਹਿ ਕੇ ਸਮਾਪਤੀ ਕੀਤੀ ਜਾਂਦੀ ਹੈ। ਸੱਚਮੁੱਚ ਉਦੋਂ ਤੋਂ ਲੈ ਕੇ ਹੁਣ ਤੱਕ ਤੇ ਹੁਣ ਤੋਂ ਲੈ ਕੇ ਰਹਿੰਦੀ ਦੁਨੀਆ ਤੱਕ ਇੱਕ ਆਵਾਜ਼ ਆਉਂਦੀ ਹੀ ਰਹੇਗੀ, ਕਿਆ ਦੁਖੀਆਂ ਦੇ ਰਖਸ਼ਕ, ਬੇਕਸਾਂ ਦੇ ਯਾਰ, ਆਜਦਾਂ ਦੇ ਰਖਵਾਲੇ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਬੇਪਨਾਹਾਂ ਦੀ ਪਨਾਹ, ਮਰੂਬਾਂ ਮਜ਼ਲੂਬਾਂ ਮਗਲੂਬਾਂ ਦੇ ਰਖਸ਼ਕ, ਧੰਨ ਧੰਨ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ। ਗੁਰੂ ਕਿਰਪਾ ਕਰੇ, ਆਪ ਜੀ ਦੇ ਪਵਿੱਤਰ ਜੀਵਨ ਤੋਂ ਸਾਨੂੰ ਵੀ ਕੋਈ ਛੋਹ ਪ੍ਰਾਪਤ ਹੋਵੇ ਅਤੇ ਅਸੀਂ ਫਖਰ ਨਾਲ ਕਹਿ ਸਕੀਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ, ਅਸੀਂ ਵੀ ਅਨਸਾਰੀ ਹਾਂ, ਸਿੱਖ ਹਾਂ। ਇਸ ਤੋਂ ਅੱਗੇ ਕੀ ਹੋਇਆ ਹੁਣ ਕੱਲ੍ਹ ਸਹੀ, ਥੋੜ੍ਹੇ ਮਿੰਟਾਂ 'ਚ ਵਾਧੂ ਲੱਗੇ ਨੇ। ਬੜੀ ਹੀ ਨਿਮਰਤਾ ਅਤੇ ਇੱਜ਼ਤ ਨਾਲ ਪ੍ਰਬੰਧਕ ਸਾਹਿਬਾਨ ਕੋਲੋਂ ਖਿਮਾ ਦੀ ਜਾਚਨਾ ਹੈ।